دوہرا چوندش پور کر تار کے جوتا برند ترنگ پرے ہزاروں مرتک پئے پیم تھان تن سنگ.
واہِ گرو جی کا خالصہ واہِ گرو جی کی فتح. شطر چور تخت مالک شبد اوتار جگت ادھار کرتا تن تن صاحب شری گرو گرنتھ صاحب پاتشاہ جی دی پاون پوتر ہزوری اندر جڑ بیٹھے گرو روپ گرو خالصہ ساتھ سنگت جی اتیانت وڈے بھاگ ہن جو صاحباں دے پاون پوتر ہزوری اندر سجے ہوئے پچھلے پیر دے دیوانہ دے وچ نتا پرت حاضریاں بھر کے ہر جس بانے اتے گرو پاتشاہ جی دے جیون دی چل رہی لڑی وار کتھا نو سرون کر کے اپنے جیون دیاں کڑیاں نو سفلا بنا رہے ہو. ستگرو جی دی پاون گود دا نگ ماندیا آتمک آنند آتمک سکھ دی پراپتی کر رہے ہو. کل دے پرکرن دے اندر آپ جی نے سرون کیتا سی کہ جدو کالے خان ستگرو پاتشاہ جی نو سنمک کھڑے دیکھیا ستگرو پاتشاہ جی نو دیکھ کے اس نے جڑا اپنا گھوڑا سی چنچل کر کے بڑی تیزی دے نال بڑی فرتی دے نال اگے گرو صاحب ول ودیا کہ میں آپ جا کے گرو جی نال جنگ کراں گا. آ کے گرو پاتشاہ جی نو للکاریا ونگار کے کہن لگا میں وار کرن لگا میرا وار سہارو. ستگرو پاتشاہ جی والے نے بڑا ایک تکھا تیر کپرا تیر جڑا سی او کڈ کے چلاونا کیتا جڑا جگت دے مالک ستگرو شری گرو ہرگوبند صاحب پاتشاہ جی دے مستک نو چھو کے اگے چلا گیا جدے چلن دے نال جلے لگن دے نال ستگرو پاتشاہ جی دے مستک تو تھوڑا جا ماس جڑا سی اکڑیا خون دی بوند نکلی متھے تے ایسے لگی جویں مانو جیت دا تلک لگ گیا ہووے. اس پرکار دے نال ادھرو گرو پاتشاہ جی نے جدوں تیر چلاونا کیتا کالے خان دے گھوڑے نو لگ کے جڑا تیر سو آر پار ہو گیا گھوڑا تھاں تے مریا. کالے خان اپنے آپ نو سنبھالدا ساودھان ہو کے ہن زمین تے دھرتی تے کھڑا ہے. ستگرو پاتشاہ جی نو کہن لگا ستگرو جی جے ہن تسی گرو جی گھوڑے تے سوار ہو کے جنگ کرو گے تے اے انیتی ہووے گی جنگ دی نیتی نہیں ہووے گی چنگی گل نہیں ہووے گی. سو اس کر کے جے تا تہاڈے من دے وچ اے ہے کہ کالے خان نو مارنا ہے پھر تسی اپنا وار کرو تے جے تسی یدھ دی نیتی اپناؤندے ہو تا گھوڑے تو اتر کے جس طرح میں زمین تے کھڑا اپنے پیراں دے پار کھڑے ہو کے میرے نال جنگ کرو ہن تلوار دا جنگ ہوے گا. گرو پاتشاہ جی نے گھوڑے نو چھڑ دتا کہن لگے کالے خان جویں تو چاہندا اسی طرح اسی جنگ کراں گے. ہن کالے خان بڑے بل دے نال تلوار دا وار کیتا ستگرو پاتشاہ جی نے اس نو ڈھال تے روک لیا. پھر सतगुरु पातशाह जी ने वार किया। काले खां ने तलवार दे उपर तलवार मार के उस वार नू रोकना किया। इस प्रकार दे नाल काफी समा जड़ा युद्ध चलता रहा। दोवे पासे दियां जड़ा सेनावां सन सैना सन ओए युद्ध देखी जा रही हन। गुरु के सूरबीर बाबा बिधि चंद जी आदिक होर सूरमय मन दे विच इन्हां दे भी बड़ा क्रोध आया कि ए अजय सतगुरु पातशाह जी दे नाल काले खां अड़िया आ रहा, अजय इहदा अंत नहीं आया, मरिया नहीं गुरु पातशाह जी दे वार दे नाल। ते अंतरजामी सतगुरु पातशाह जी ने सिखां दे दिल दी जान दिया होया काले खां नूं हुण मन मारन दा जिहड़ा मन बनाया। काले खां ने जदों तलवार दा वार कीता सतगुरु पातशाह जी ने ढाल दे नाल रोक के बड़ी फुरती दे नाल जिहड़ी ढाल सी ओह काले खां दे मुंह ते मारना कीती। इहतों अपना आप संभालिया नहीं गया, पिछे नूं डिगण लगा। इन्ने दे विच ही सतगुरु पातशाह जी ने तलवार दा वार करके इहदे सिर तों लैके पैरां तक दो फाड़ कर दिता, विच दी चीर दिता, जिवें रखाण लकड़ नूं चीर दिंदा है। इस प्रकार इहदे दो टुकड़े धरती ते करके डेग दिते। जंग दे विच फतेह प्राप्त कीती। सतगुरु पातशाह जी दी जय जयकार होण लगी, जित दे नगारे वजे हन। सो इस प्रकार दे नाल फतेह प्राप्त करके चौथी जंग दे विच सतगुरु पातशाह जी ने हुण करतारपुर तों कीरतपुर वल नूं चाले पाउण दी तैयारी जो करवानी शुरू कीती है। आओ उस प्रक्रम दे नाल जुड़न वास्ते अपनियां मन बिरतियां कागर करन दे वास्ते रसना दी कल्याण है आखना करिए जी। सतनाम श्री वाहे गुरु
साहिब जी।
सतनाम श्री वाहे गुरु साहिब जी।
दोहरा क्यों दिशपुर कर तार के जोदा बृंद तुरंग।
इस प्रकार दे नाल जदो काले खां दे नाल घमासान युद्ध होया ते युद्ध दे जदो सतगुरु पातशाह जी ने जित प्राप्त कीती ते जंग दे विच अनेकां ही जिहड़े सूरमै मौत दे घाट उतार दिते गए, बड़े बड़े वड्डे उन्हां दी लोथां दे ढेर लगे, बहुत सारे घोड़े जिहड़े मैदाने जंग दे अंदर मरे पाए हन।
परे हजारों मृतक पए भीम थान तिन संग।
बहुत जगह दे विच नगर दे चार चुफेरे हजारां दी गिणती दे विच लोथां ही लोथां रुल रहियां सन, लोथां दे ढेर लगे हुए सन, घोड़े मरे पए सन, बहुत सारी जगह इस तरह दे नाल भरी पई से।
जो पई बिधि चंद सो श्री मुख कयो।
इस प्रकार दे नाल सतगुरु पातशाह जी पांच घड़िया दा युद्ध करके युद्ध दे विच फतेह प्राप्त करन तो उपरंत सतगुरु पातशाह जी ने अते गुरु के सूरमियां ने कुछ समा आराम कीता, क्योंकि पांच घड़िया दा युद्ध करके सारे थके हुए सन। युद्ध करन आराम करन तो उपरंत सतगुरु पातशाह जी त्यार बर त्यार हुए हन, गुरु के सूरमे त्यार बर त्यार हन। सतगुरु पातशाह जी ने भाई बिधि चंद जी नूं कहना कीता,
लखू आद प्रलोक जे लयो।
सतगुरु पातशाह जी कहन लगे, भाई बिधि चंद जी लखू आदक जेड़े सूरमे मैदाने जंग दे अंदर शहीदियां प्राप्त कर गए हन।
पठो दास तिन लोथन लए।
ते होर जेड़े दास सेवक हन ओ अपने नाल लैना करो, होर सेवकां नूं नाल लैके सिखां नूं नाल लैके जेड़े अपने सूरमे शहीदियां प्राप्त कर गए उन्हां दियां जिहड़ियां लोथां मैदाने जग दे अंदर पईआं हन ओ उन्हां नूं लोथां नूं इकट्ठे करके लियाउणा करो।
रचे चिता सब दाह करे।
एक लकड़ां दी जिहड़ी चिखा ओ तैयार कीती जावे, अंगीठा तैयार कीता जावे, चिखा तैयार करके जितनियां भी लोथां हन ਉਹਨਾਂ ਸਾਰਿਆਂ ਦਾ ਸੰਸਕਾਰ ਕੀਤਾ ਜਾਵੇ।
ਸੁਨ ਆਗਿਆ ਬੋ ਦਾਸ ਪਠਾਏ।
ਇਸ ਪ੍ਰਕਾਰ ਦੇ ਨਾਲ ਬਾਬਾ ਬਿਧੀ ਚੰਦ ਜੀ ਨੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਇਹ ਆਗਿਆ ਸੁਣੀ, ਇਹ ਆਗਿਆ ਸੁਣ ਕੇ ਤੇ ਆਗਿਆ ਨੂੰ ਮੰਨਦਿਆਂ ਹੋਇਆ ਭਾਈ ਬਿਧੀ ਚੰਦ ਜੀ ਨੇ ਹੋਰ ਜਿਹੜੇ ਸੇਵਕ ਸਨ ਸਿੱਖ ਸਨ ਉਹਨਾਂ ਨੂੰ ਨਾਲ ਲੈ ਕੇ
ਅਮੀ ਚੰਦ ਮੇਰਾ ਦਿਕ ਲਿਆਏ।
ਅਮੀ ਚੰਦ ਮੇਰਾ ਆਦਿਕ ਇਨ੍ਹਾਂ ਸਿੱਖਾਂ ਸੇਵਕਾਂ ਨੂੰ ਬਾਬਾ ਬਿਧੀ ਚੰਦ ਜੀ ਨੇ ਆਪਣੇ ਨਾਲ ਲੈਣਾ ਕੀਤਾ ਹੈ।
ਕਾਸ਼ਟ ਸੰਚ ਦਾ ਸਭ ਕਰੇ।
ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਇੱਕ ਚਿਖਾ ਤਿਆਰ ਕੀਤੀ ਤੇ ਚਿਖਾ ਤਿਆਰ ਕਰਕੇ ਇਹ ਜਿੰਨੇ ਵੀ ਮ੍ਰਿਤਕ ਸਰੀਰ ਸਨ ਸਾਰਿਆਂ ਦਾ ਸੰਸਕਾਰ ਕੀਤਾ ਹੈ।
ਲਿਆਏ ਉਠਾਏ ਜੇ ਘਾਇਲ ਪਰੇ।
ਤੇ ਇਹਨਾਂ ਦਾ ਸੰਸਕਾਰ ਕਰਨ ਤੋਂ ਬਾਅਦ ਜਿਹੜੇ ਹੋਰ ਜਿਹੜੇ ਸੂਰ ਬੀਰ ਗੁਰੂ ਕੇ ਯੋਧੇ ਜ਼ਖਮੀ ਹੋਏ ਪੈਸਨ ਮੈਦਾਨੇ ਜੰਗ ਦੇ ਅੰਦਰ, ਉਹਨਾਂ ਜ਼ਖਮੀਆਂ ਨੂੰ ਵੀ ਬਾਬਾ ਬਿਧੀ ਚੰਦ ਜੀ ਲੈ ਕੇ ਆਏ ਹਨ।
ਇਤਨੇ ਬਿਖੇ ਨਿਸਾਓਏ ਆਈ।
ਇਤਨੇ ਵਿਚ ਰਾਤਰੀ ਦਾ ਸਮਾਂ ਹੋ ਗਿਆ, ਰਾਤ ਦਾ ਸਮਾਂ ਹੋਇਆ ਹੈ।
ਸਿਆਲ ਪੁਕਾਰ ਕੀਨ ਚੌਕਾਈ।
ਤੇ ਜਦੋਂ ਉਧਰੋਂ ਰਾਤਰੀ ਦਾ ਸਮਾਂ ਚਾਰੇ ਪਾਸੇ ਹਨੇਰਾ ਪਸਰਨ ਲੱਗਾ, ਰਾਤ ਪੈਣੀ ਸ਼ੁਰੂ ਹੋਈ ਤੇ ਗਿੱਦੜਾਂ ਨੇ ਰੌਲਾ ਮਚਾਉਣਾ ਸ਼ੁਰੂ ਕੀਤਾ। ਉੱਚੀ ਉੱਚੀ ਗਿੱਦੜ ਹਵਾਂਕਦੇ ਹਨ।
ਕੂਕਰ ਬੋਲਤ ਭਖਿਅਤ ਮਾਸ।
ਤੇ ਕੁੱਤੇ ਜਿਹੜੇ ਭੌਂਕਦੇ ਹਨ ਤੇ ਜਿਹੜੇ ਮੁਗਲ ਹੁਣ ਮੈਦਾਨੇ ਜੰਗ ਦੇ ਅੰਦਰ ਮਰੇ ਪੈਸਲ ਉਹਨਾਂ ਦਾ ਮਾਸ ਖਾਂਦੇ ਤੇ ਆਪਸ ਦੇ ਵਿਚ ਇਕ ਦੂਜੇ ਤੋਂ ਮਾਸ ਖਿੱਚਦੇ ਤੇ ਭੌਂਕਦੇ ਹਨ ਉੱਚੀ ਉੱਚੀ ਆਵਾਜ਼ ਦੇ ਵਿਚ।
ਘਾਇਲ ਤੁਰਕ ਕਰਾਹਤ ਰਾਸ।
ਜਦੋਂ ਇਸ ਪ੍ਰਕਾਰ ਦੇ ਨਾਲ ਗਿੱਦੜ ਉੱਚੀ ਉੱਚੀ ਰੌਲਾ ਪਾਉਂਦੇ ਤੇ ਕੁੱਤੇ ਭੌਂਕਦੇ ਹਨ ਤੇ ਜਿਹੜੇ ਜ਼ਖਮੀ ਮੈਦਾਨੇ ਜੰਗ ਦੇ ਅੰਦਰ ਪਏ ਹਨ ਉਹ ਇਨ੍ਹਾਂ ਦੀ ਆਵਾਜ਼ ਸੁਣ ਕੇ ਤ੍ਰਵਕਦੇ ਹਨ, ਡਰਦੇ ਹਨ।
ਔਰ ਮੈਂ ਜੈ ਕੈ ਨਰ ਮਿਲ ਬੈਸੇ।
ਕਰਤਾਰਪੁਰ ਦੇ ਨਗਰ ਵਿਚ ਜਿੱਥੇ ਕਿੱਥੇ ਕੋਈ ਲੋਕ ਮਿਲਦੇ ਮਿਲ ਕੇ ਆਪਸ ਦੇ ਵਿਚ
ਬੀਤੀ ਜਥਾ ਬਾਤਨ ਕਰ ਤੈਸੇ।
ਜਿਸ ਤਰ੍ਹਾਂ ਇਹ ਸਾਰਾ ਯੁੱਧ ਹੋਇਆ ਉਹ ਸਾਰੇ ਯੁੱਧ ਦੀ ਵਿਚਾਰ ਕਰਦੇ ਹਨ, ਆਪਸ ਦੇ ਵਿਚ ਯੁੱਧ ਬਾਰੇ ਗੱਲਾਂ ਕਰਦੇ ਹਨ।
ਅਸ ਸੰਗਰ ਨੇ ਭਇਓ ਕਦਾਈ।
ਸਾਰੇ ਇੱਕ ਦੂਜੇ ਨਾਲ ਗੱਲਾਂ ਕਰਦਿਆਂ ਬੜੇ ਹੈਰਾਨ ਵੀ ਹੁੰਦੇ, ਕਹਿੰਦੇ ਐਸਾ ਭਿਆਨਕ ਜਿਹੜਾ ਸੰਘਰਸ਼ ਹੈ, ਐਸਾ ਜਿਹੜਾ ਭਿਆਨਕ ਯੁੱਧ ਹੈ ਉਹ ਅੱਜ ਤੱਕ ਅਸੀਂ ਆਪਣੀਆਂ ਅੱਖਾਂ ਦੇ ਨਾਲ ਪਹਿਲਾਂ ਕਦੀ ਨਹੀਂ ਵੇਖਿਆ।
ਪੰਜ ਪੈਰ ਮੈਂ ਦਲ ਸਮੁਦਾਈ।
ਪੰਜ ਘੜੀਆਂ ਦੇ ਵਿਚ ਹੀ ਜਿਤਨਾ ਦਲ ਚੜ ਕੇ ਆਇਆ ਸੀ ਉਹ ਗੁਰੂ ਪਾਤਸ਼ਾਹ ਗੁਰੂ ਕੇ ਸੂਰਮਿਆਂ ਨੇ ਸਾਰੇ ਦਲ ਨੂੰ ਪੰਜ ਘੜੀਆਂ ਦੇ ਵਿਚ ਖਤਮ ਕਰ ਦਿੱਤਾ। ਕੋਈ ਬਹੁਤਾ ਸਮਾਂ ਨਹੀਂ ਲੱਗਿਆ, ਪੰਜ ਘੜੀਆਂ ਦੇ ਸਮੇਂ ਦੇ ਅੰਦਰ ਸਾਰਾ ਜਿਹੜਾ ਦਲ ਸੀ ਉਹ ਮਾਰ ਮੁਕਾਇਆ ਹੈ।
ਦੋਨੋ ਦਿਸ਼ ਤੇ ਲੜ ਲੜ ਮਰੇ।
ਦੋਨੋ ਦਿਸ਼ਾਵਾਂ ਤੋਂ ਸੂਰਮੇ ਆਪਸ ਦੇ ਵਿਚ ਬੜੇ ਬਲ ਦੇ ਨਾਲ ਲੜੇ ਤੇ ਲੜ ਲੜ ਕੇ ਕਈਆਂ ਦੇ ਜਿਹੜੇ ਪ੍ਰਾਣ ਸਨ ਉਹ ਹਾਨ ਹੋਏ ਹਨ, ਮ੍ਰਿਤਯੂ ਪ੍ਰਾਪਤ ਕੀਤੀ ਹੈ।
ਸਤਗੁਰ ਬਿਨਾ ਕੌਣ ਅਸ ਕਰੇ।
ਹੁਣ ਵਿਚਾਰਦੇ ਹਨ ਕਿ ਐਸਾ ਜਿਹੜਾ ਹੈ ਇਤਨੇ ਥੋੜੇ ਸਮੇਂ ਦੇ ਵਿਚ ਇਤਨੇ ਸਾਰੇ ਦਲ ਦਾ ਨਾਸ਼ ਕਰ ਦੇਣਾ, ਦਲ ਨੂੰ ਖਤਮ ਕਰ ਦੇਣਾ, ਐਸਾ ਕੌਣ ਕਰ ਸਕਦਾ? ਕੇਵਲ ਤੇ ਕੇਵਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਹੀ ਹਨ। ਮੀਰੀ ਪੀਰੀ ਦੇ ਮਾਲਕ ਵੱਡ ਯੋਧਾ ਬਹੁ ਪਰ ਉਪਕਾਰੀ ਬਿੜ ਜਿਹੜੇ ਬੜੇ ਬਲਵਾਨ ਹਨ, ਬਲ ਵਾਲੇ ਹਨ, ਐਸੇ ਗੁਰੂ ਤੋਂ ਬਿਨਾਂ ਐਸਾ ਜਿਹੜਾ ਕੌਣ ਕਰ ਸਕਦਾ ਇਤਨੇ ਥੋੜੇ ਸਮੇਂ ਦੇ ਵਿਚ?
ਕਈ ਮਾਸ ਲੋ ਮਾਸ ਰਹੇ ਹੈ।
ਤੇ ਕਹਿੰਦੇ ਹੁਣ ਵਿਚਾਰਾਂ ਕਰਦੇ ਹਨ ਕਿ ਜਿਹੜਾ ਭਿਆਨਕ ਯੁੱਧ ਹੋਇਆ ਇਤਨੇ ਘੋੜੇ ਮਰੇ ਹਨ, ਇਤਨੇ ਮਨੁੱਖ ਮਰੇ ਹਨ ਤੇ ਇਹ ਜਿਹੜਾ ਮਾਸ ਹੈ ਹੁਣ ਕਈ ਮਹੀਨੇ ਇਸੇ ਤਰ੍ਹਾਂ ਇੱਥੇ ਰੁਲਦਾ ਨਜ਼ਰ ਆਵੇਗਾ।
ਅਸਥੀ ਬ੍ਰਿੰਦ ਪਰੇ ਦ੍ਰਿਸ਼ਟੇ ਹੈ।
ਤੇ ਜਿਹੜੀਆਂ ਹੱਡੀਆਂ ਹਨ ਉਹ ਵੀ ਇੱਥੇ ਰੁਲਦੀਆਂ ਨਜ਼ਰ ਆਉਣਗੀਆਂ, ਬਹੁਤ ਸਮਾਂ ਲੰਮਾ ਇੱਥੇ ਰੁਲਦੀਆਂ ਰਹਿਣਗੀਆਂ।
ਮਨ ਸਤਿਗੁਰ ਕੈ ਭਈ ਗਿਲਾਨ,
ਹੁਣ ਸਤਿਗੁਰ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਵੀ ਗਿਲਾਨ ਆਈ, ਭਾਵ ਕੇ ਹੁਣ ਜਿਹੜਾ ਮਾਸ ਖਿਲ ਰਿਹਾ, ਚਾਰੇ ਪਾਸੇ ਜਿਹੜੀ ਬਦਬੂ ਫੈਲੀ ਹੋਈ ਹੈ।
ਬੋ ਬਦਬੋਏ ਪ੍ਰਾਤ ਲੋਠਾਨ, ਬਹੁ ਬਦਬੋਏ ਪ੍ਰਾਤ ਲੋਠਾਨ।
ਸਤਿਗੁਰੂ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਇਸ ਨਗਰ ਤੋਂ, ਇਸ ਜਗ੍ਹਾ ਤੋਂ ਹੁਣ ਬਹੁਤ ਲੰਬਾ ਸਮਾਂ ਜਿਹੜਾ ਬਦਬੂ ਨਹੀਂ ਜਾਵੇਗੀ, ਇਹ ਬਦਬੂ ਇਸੇ ਤਰ੍ਹਾਂ ਆਉਂਦੀ ਰਹੇਗੀ।
ਰਹੋ ਨ ਜਾਏ ਨਗਰ ਕੇ ਮਾਈ,
ਇਸ ਪ੍ਰਕਾਰ ਦੇ ਨਾਲ ਹੁਣ ਇੱਥੇ ਜਿਹੜਾ ਠਹਿਰਨਾ ਉਹ ਮੁਸ਼ਕਿਲ ਹੋ ਜਾਵੇਗਾ, ਇੱਥੇ ਰੁਕਣਾ ਜਿਹੜਾ ਉਹ ਬਹੁਤ ਕਠਿਨ ਹੋਵੇਗਾ, ਔਖਾ ਹੋਵੇਗਾ।
ਕੁਛ ਉਪਾਏ ਇਸ ਕੋ ਹੋਏ ਨਾਈ,
ਤੇ ਹੋਰ ਕੋਈ ਉਪਾਅ ਵੀ ਨਹੀਂ ਹੋਣਾ, ਕਿਉਂਕਿ ਇਤਨੀ ਜਿਹੜੀ ਬਦਬੂ ਫੈਲੀ ਹੈ, ਇਤਨੇ ਘੋੜੇ ਆਦਿਕ ਮਰੇ ਹਨ, ਬਹੁਤ ਸਾਰੇ ਬੰਦੇ ਇਸ ਮੈਦਾਨੇ ਜੰਗ ਦੇ ਅੰਦਰ ਮਾਰੇ ਗਏ ਹਨ, ਇਹ ਜਿਹੜੀ ਬਦਬੂ ਹੈ ਛੇਤੀ ਜਾਵੇਗੀ ਨੀ, ਤੇ ਕੋਈ ਹੋਰ ਉਪਾਅ ਵੀ ਕੀਤਾ ਨਹੀਂ ਜਾ ਸਕਦਾ।
ਇੱਕ ਤੋਂ ਇਹੋ ਕਾਰਨ ਮਨ ਜਾਣਾ,
ਤੇ ਗੁਰੂ ਪਾਤਸ਼ਾਹ ਜੀ ਨੇ ਹੁਣ ਕਰਤਾਰਪੁਰ ਨੂੰ ਛੱਡਣ ਦਾ ਜਿਹੜਾ ਕਾਰਨ ਸੀ, ਇੱਕ ਤਾਂ ਇੱਕ ਇਹ ਜਾਣਿਆ ਕਿ ਹੁਣ ਚਾਰੇ ਪਾਸੇ ਬੜੀ ਬਦਬੂ ਫੈਲੀ ਹੈ, ਇੱਥੇ ਠਹਿਰਨਾ ਮੁਸ਼ਕਿਲ ਹੋ ਜਾਵੇਗਾ, ਇੱਕ ਤਾਂ ਇਹ ਕਾਰਨ ਸੀ ਗੁਰੂ ਪਾਤਸ਼ਾਹ ਜੀ ਦੇ ਕਰਤਾਰਪੁਰ ਛੱਡਣ ਦਾ।
ਦੁੱਤੀਏ ਬੁੱਢਣ ਸ਼ਾਹ ਪਛਾਨਾ,
ਦੂਜਾ ਕਾਰਨ ਸੀ ਉਧਰ ਬਾਬਾ ਬੁੱਢਣ ਸ਼ਾਹ ਜੀ, ਜੋ ਬਹੁਤ ਲੰਬਾ ਸਮਾਂ ਜਿਨ੍ਹਾਂ ਨੇ ਸਾਰੀ ਉਮਰ ਬਤੀਤ ਕਰ ਦਿੱਤੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਜਦੋਂ ਗਏ ਸਨ ਉਸ ਸਮੇਂ ਉਨ੍ਹਾਂ ਨੇ ਵਚਨ ਕੀਤਾ ਸੀ ਕਿ ਅਸੀਂ ਛੇਵੇਂ ਜਾਮੇ ਦੇ ਵਿਚ ਆਵਾਂਗੇ, ਫਿਰ ਤੁਹਾਡੇ ਕੋਲ ਆ ਕੇ ਜਿਹੜਾ ਭੇਟਾ ਕੀਤਾ ਹੋਇਆ ਦੁੱਧ ਹੈ ਛਕਣਾ ਕਰਾਂਗੇ। ਬਹੁਤ ਲੰਬਾ ਸਮਾਂ ਬੀਤ ਗਿਆ, ਬਾਬਾ ਬੁੱਢਾ ਜੀ ਦੀ ਬਹੁਤ ਜਿਹੜੀ ਉਮਰ ਸੀ ਇਸੇ ਤਰ੍ਹਾਂ ਬਤੀਤ ਹੋ ਗਈ, ਤੇ ਇੱਕ ਇਹ ਕਾਰਨ ਸੀ ਕਿ ਬਾਬਾ ਬੁੱਢਾ ਜੀ ਜਿਹੜੇ ਉਡੀਕ ਕਰ ਰਹੇ ਸਨ ਦਰਸ਼ਨ ਕਰਨ ਦੇ ਵਾਸਤੇ, ਉਨ੍ਹਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਾਣਾ ਸੀ। ਦੂਜਾ ਕਾਰਨ ਕਰਤਾਰਪੁਰ ਛੱਡਣ ਦਾ ਇਹ ਬਣਿਆ।
ਅੰਤ ਸਮਾਂ ਪਹੁੰਚਿਓ ਤਿਸੇ ਆਈ,
ਤੇ ਬਾਬਾ ਬੁੱਢਣ ਸ਼ਾਹ ਜੀ, ਕਿਉਂਕਿ ਬਹੁਤ ਲੰਬਾ ਸਮਾਂ, ਬੜੀ ਲੰਬੀ ਉਮਰ ਜਿਹੜੀ ਉਨ੍ਹਾਂ ਨੇ ਬਤੀਤ ਕੀਤੀ, ਤੇ ਉਨ੍ਹਾਂ ਦਾ ਜਿਹੜਾ ਅੰਤ ਸਮਾਂ ਸੀ ਉਹ ਨੇੜੇ ਆ ਗਿਆ ਸੀ। ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਨੇ ਜਾਣ ਲਿਆ ਕਿ ਬਾਬਾ ਬੁੱਢਾ ਜੀ ਦੇ ਸਰੀਰ ਛੱਡਣ ਦਾ ਜਿਹੜਾ ਸਮਾਂ, ਅੰਤਲਾ ਸਮਾਂ, ਉਹ ਆਣ ਪਹੁੰਚਿਆ ਹੈ।
ਦਰਸ਼ਨ ਚਾਹਤ ਬੈਸ ਬਿਤਾਈ,
ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਉਨ੍ਹਾਂ ਨੇ ਸਾਰੀ ਉਮਰ ਜਿਹੜੀ ਬਤੀਤ ਕੀਤੀ ਹੈ, ਉਮਰ ਬੀਤ ਗਈ ਹੈ।
ਤਿਸ ਕੀ ਆਸਾ ਪੂਰਨ ਹੇਤ,
ਤੇ ਜਗਤ ਦੇ ਸਵਾਮੀ, ਜਗਤ ਦੇ ਈਸ਼ਵਰ ਸਤਿਗੁਰ ਪਾਤਸ਼ਾਹ ਜੀ ਸਾਰਿਆਂ ਦੀਆਂ ਜੋ ਆਸਾ ਪੂਰਨ ਕਰਨ ਵਾਲੇ ਹਨ, ਬਾਬਾ ਬੁੱਢਾ ਜੀ ਦੇ ਮਨ, ਬੁੱਢਣ ਸ਼ਾਹ ਜੀ ਦੇ ਮਨ ਦੀ ਜਿਹੜੀ ਇਹ ਆਸ ਸੀ, ਉਸ ਆਸ ਨੂੰ ਪੂਰੀ ਕਰਨ ਦੇ ਵਾਸਤੇ,
ਚੜਨ ਚਯੋ ਗੁਰ ਕਿਰਪਾ ਨਿਕੇਤ,
ਚੜਨ ਚਯੋ ਗੁਰ ਕਿਰਪਾ ਨਿਕੇਤ, ਕਿਰਪਾ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਕਰਤਾਰਪੁਰ ਤੋਂ ਚੜਾਈ ਕਰਨ ਦਾ, ਚੱਲਣ ਦਾ ਮਨ ਬਣਾਇਆ ਹੈ।
ਤ੍ਰਿਤੀਏ ਜੇਤਕ ਗ੍ਰਾਮ ਸਮੀਪ,
ਤੇ ਤ੍ਰਿਤੀਏ ਜੇਤਕ ਗ੍ਰਾਮ ਸਮੀਪ, ਕਰਤਾਰਪੁਰ ਦੇ ਨੇੜੇ ਜਿਤਨੇ ਹੋਰ ਵੀ ਨਗਰ ਸਨ, ਪਿੰਡ ਸਨ, ਉਹਨਾਂ ਪਿੰਡਾਂ ਦੇ ਜਿਹੜੇ ਰਹਿਣ ਵਾਲੇ ਸਨ,
ਉਤੇ ਹਜ਼ਾਰੋ ਥਾਨ ਮਹੀਪ,
ਉਹਨਾਂ ਦੇ ਵਿਚ ਉਹ ਲੋਕ ਵੀ ਰਹਿੰਦੇ ਸਨ ਜਿਨ੍ਹਾਂ ਦੇ ਸਾਕ ਸੰਬੰਧੀ ਹਜ਼ਾਰਾਂ ਦੀ ਗਿਣਤੀ ਦੇ ਵਿਚ ਮੈਦਾਨੇ ਜੰਗ ਦੇ ਅੰਦਰ ਮਾਰੇ ਗਏ ਸਨ।
ਲੜਤ ਜੰਗ ਮੈਂ ਸੋ ਸਭ ਮਾਰੇ,
ਜੰਗ ਦੇ ਵਿਚ ਲੜਦਿਆਂ ਲੜਦਿਆਂ ਉਹਨਾਂ ਦੇ ਜਿਹੜੇ ਸਾਕ ਸੰਬੰਧੀ ਮਾਰੇ ਗਏ ਸਨ।
ਸਨਬੰਧੀ ਤਿੰਨ ਕੇਰ ਪਿਛਾਰੇ,
ਉਹਨਾਂ ਦੇ ਜਿਹੜੇ ਸਾਕ ਸੰਬੰਧੀ ਇਹ ਨੇੜੇ ਨੇੜੇ ਦੇ ਨਗਰਾਂ ਦੇ ਵਿਚ ਰਹਿੰਦੇ ਹਨ।
ਰਚੇ ਦੁਐਸ਼ ਬਲ ਛਲ ਕੇ ਸੰਗ,
ਤੇ ਉਹ ਫਿਰ ਸਮਾਂ ਪਾ ਕੇ ਮਨ ਦੇ ਵਿਚ ਦੁਐਸ਼ ਭਾਵਨਾ ਰੱਖਣਗੇ, ਬਲ ਛਲ ਕਰਕੇ ਕੋਈ ਨਾ ਕੋਈ ਹੋਰ ਐਸੀ ਘਟਨਾ ਉਹ ਕੋਈ ਕਰ ਸਕਦੇ ਹਨ, ਜਾਂ ਦੁਐਸ਼ ਭਾਵਨਾ ਦੇ ਨਾਲ ਕੋਈ ਮਨ ਦੇ ਵਿਚ ਈਰਖਾ ਰੱਖਦੇ ਹਾਂ, ਸਮਾਂ ਜਿਹੜਾ ਪਾ ਕੇ ਕਿਸੇ ਪ੍ਰਕਾਰ ਦੇ ਨਾਲ ਵੀ ਹੱਲਾ ਕਰ ਸਕਦੇ ਹਨ, ਤੇ ਅੱਗੇ ਦਵੈਸ਼ ਭਾਵਨਾ ਹੋਰ ਵਧੇਗੀ, ਇਹ ਵੀ ਕਾਰਨ ਸੀ ਇੱਕ।
ਮਰੇ ਬ੍ਰਿੰਦ ਤੇ ਹੋਏ ਮਨ ਭੰਗ,
ਕਿਉਂਕਿ ਉਹਨਾਂ ਦੇ ਜਿਹੜੇ ਬਹੁਤ ਸਾਰੇ ਸਕੇ ਸੰਬੰਧੀ ਜਿਹੜੇ ਸਨ, ਕਿਸੇ ਦਾ ਪੁੱਤਰ, ਕਿਸੇ ਦਾ ਭਰਾ, ਕਿਸੇ ਦਾ ਪਤੀ, ਕਿਸੇ ਦਾ ਭਤੀਜਾ ਆਦਿ ਸਾਕ ਸੰਬੰਧੀ ਇਸ ਜੰਗ ਦੇ ਅੰਦਰ ਮਾਰੇ ਜਾ ਚੁੱਕੇ ਸਨ। ਉਹਨਾਂ ਦੇ ਮਰਨ ਦੇ ਕਾਰਨ ਇਹਨਾਂ ਦਾ ਜਿਹੜਾ ਮਨ ਸੀ ਬੜਾ ਦੁਖੀ ਸੀ, ਬੜੇ ਇਹਨਾਂ ਦੇ ਮਨ ਨੂੰ ਭਾਰੀ ਦੁੱਖ ਪਹੁੰਚਿਆ ਸੀ।
ਇਤਿਆਦਿਕ ਕਾਰਨ ਕੁਛ ਹੋਰ,
ਇਸ ਪ੍ਰਕਾਰ ਦੇ ਨਾਲ ਕੁਛ ਹੋਰ ਵੀ ਕਾਰਨ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਤਿੰਨ ਕਾਰਨ ਮੇਨ ਇਹ ਸਨ ਤੇ ਕੁਛ ਹੋਰ ਕਾਰਨਾਂ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਚੱਲਣ ਦੀ ਵਿਉਂਤ ਬੰਦੀ ਕੀਤੀ ਹੈ।
ਕਿਤਵਤ ਪੇ ਸੋਢੀ ਸਿਰ ਮੌਰ,
ਸੋਢੀ ਸਿਰਮੌਰ, ਸੋਢੀ ਕੁਲ ਦੇ ਸਿਰਮੌਰ ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਨਾਲ ਹਿਰਦੇ ਦੇ ਅੰਦਰ ਵਿਚਾਰ ਕੀਤੀ ਹੈ।
ਬੀਦੀ ਚੰਦ ਕੋ ਨਿਕਟੇ ਆਕਾਰਾ,
ਬੀਦੀ ਚੰਦ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਨੂੰ ਆਪਣੇ ਪਾਸ ਬੁਲਾਉਣਾ ਕੀਤਾ ਹੈ।
ਕਹਿਤ ਪਏ ਹਮ ਕੀ ਨਸ ਤਿਆਰਾ,
ਸਤਿਗੁਰੂ ਪਾਤਸ਼ਾਹ ਜੀ ਨੇ ਜੋ ਮਨ ਦੇ ਅੰਦਰ ਵਿਚਾਰ ਕਰਕੇ ਚੱਲਣ ਦੀ ਤਿਆਰੀ ਕੀਤੀ ਹੈ, ਉਹ ਭਾਈ ਬਿਧੀ ਚੰਦ ਜੀ ਨੂੰ ਬੁਲਾ ਕੇ ਦੱਸਣਾ ਕੀਤੀ ਕਿ ਭਾਈ ਬਿਧੀ ਚੰਦ ਜੀ, ਅਸੀਂ ਕਰਤਾਰਪੁਰ ਨੂੰ ਛੱਡ ਕੇ ਕੀਰਤਪੁਰ ਸਾਹਿਬ ਵੱਲ ਨੂੰ ਚੱਲਣ ਦਾ ਮਨ ਬਣਾਇਆ ਹੈ।
ਕੀਰਤਪੁਰ ਮੈਂ ਪਹੁੰਚਿਓ ਜਾਈ,
ਇਸ ਪ੍ਰਕਾਰ ਦੇ ਨਾਲ ਕਰਤਾਰਪੁਰ ਤੋਂ ਚੱਲ ਕੇ ਕੀਰਤਪੁਰ ਦੇ ਬੜੇ ਜਿਹੜੇ ਰਮਣੀਕ ਸੁਹਾਵਣੇ ਜਗ੍ਹਾ ਹੈ, ਸਥਾਨ ਹੈ, ਉਸ ਸਥਾਨ ਤੇ ਆਪਾਂ ਜਾ ਪਹੁੰਚਾਂਗੇ।
ਜਾਓ ਸਦਨ ਤੂੰ ਬਿਲਮ ਬਿਹਾਈ,
ਤੇ ਦੇਰੀ ਨਾ ਕਰੋ ਭਾਈ ਬਿਧੀ ਚੰਦ ਜੀ, ਅਸੀਂ ਚਾਹੁੰਦੇ ਹਾਂ ਕਿ ਬੜੀ ਛੇਤੀ ਦੇ ਨਾਲ ਹੀ ਇਥੋਂ ਚਾਲੇ ਪਾ ਦਈਏ, ਇਸ ਕਰਕੇ ਤੁਸੀਂ ਹੁਣ ਕਿਸੇ ਪ੍ਰਕਾਰ ਦੀ ਵੀ ਕੋਈ ਦੇਰੀ ਨਾ ਕਰੋ ਤੇ ਬੜੀ ਛੇਤੀ ਦੇ ਨਾਲ ਘਰ ਜਾਣਾ ਕਰੋ।
ਸਿਅੰਦਨ ਡੋਰੇ ਤਿਆਰ ਕਰੀ ਜੈ,
ਤੇ ਘਰ ਪਹੁੰਚਦਿਆਂ ਹੀ ਪਾਲਕੀਆਂ ਤੇ ਜਿਹੜੇ ਡੋਲੇ ਹਨ ਉਹ ਤਿਆਰ ਕਰਨਾ ਕਰੋ।
ਬਹਿਲਨ ਵਸਤ ਸਕਟ ਭਰ ਲੀਜੈ,
ਬਹਿਲਨ ਵਸਨ ਸਮਾਨ ਲੜਨ ਦੇ ਵਾਸਤੇ ਜਿਹੜੇ ਬੈਲ ਗੱਡੀਆਂ ਹਨ ਉਹਨਾਂ ਨੂੰ ਤਿਆਰ ਕਰਵਾਉਣਾ ਕਰੋ।
ਕਰੋ ਨਾ ਲਾਲਚ ਪ੍ਰਿਆਵਤ ਲੀਜੈ,
ਭਾਈ ਬਿਧੀ ਚੰਦ ਜੀ ਇਹ ਧਿਆਨ ਰੱਖਣਾ ਕਿ ਜਿਤਨੀਆਂ ਵੀ ਵਸਤਾਂ ਹਨ ਜਿਹੜੀਆਂ ਵਰਤੋਂ ਦੇ ਵਿੱਚ ਆਉਣ ਵਾਲੀਆਂ ਹਨ ਉਹੀ ਵਸਤਾਂ ਦੀ ਤੁਸੀਂ ਸੰਭਾਲ ਕਰਨੀ, ਹੋਰ ਸਾਰੀਆਂ ਵਸਤੂਆਂ ਦੇ ਨਾਲ ਪਿਆਰ ਕਰਕੇ ਬਹੁਤ ਸਾਰਾ ਜਿਹੜਾ ਸਾਜੋ ਸਮਾਨ ਇਕੱਠਾ ਨਾ ਕਰ ਲੈਣਾ।
ਅਪਰ ਸਰਬ ਹੀ ਤਿਆਗਨ ਕੀ ਜੈ,
ਤੇ ਬਸ ਲੋੜ ਦੀਆਂ ਜਿਹੜੀਆਂ ਵਸਤੂਆਂ ਹਨ ਉਹ ਲੈ ਲੈਣੀਆਂ ਤੇ ਬਾਕੀਆਂ ਦਾ ਤਿਆਗ ਕਰ ਦੇਣਾ।
ਵਹਿਰ ਗੰਗ ਸਰ ਪਰ ਹਮ ਖਰੇ,
ਵਹਿਰ ਗੰਗ ਸਰ ਹਮ ਖਰੇ, ਗੰਗ ਸਰ ਉਹ ਸਥਾਨ ਜਿਹੜਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਜਿੱਥੇ ਖੂਹ ਲਗਵਾਇਆ ਸੀ ਇਹ ਸਥਾਨ ਵਸਾਉਣਾ ਕੀਤਾ, ਤਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਕਿ ਇਸ ਖੂਹ ਦਾ ਐਸਾ ਮਿੱਠਾ ਜਲ ਹੋਵੇਗਾ ਗੰਗਾ ਦੇ ਸਮਾਨ, ਇਸ ਪ੍ਰਕਾਰ ਦੇ ਨਾਲ ਹੀ ਇਸ ਸਥਾਨ ਦਾ ਨਾਂ ਗੰਗਸਰ ਪਿਆ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸੀ ਗੰਗਸਰ ਵਾਲੇ ਸਥਾਨ ਤੇ
ਤੋਹੇ ਪ੍ਰਤੀਖੇ ਫਿਰਤਾ ਕਰੇ,
ਉਸ ਸਥਾਨ ਤੇ ਗੰਗਸਰ ਵਾਲੇ ਸਥਾਨ ਤੇ ਅਸੀਂ ਤੁਹਾਡੀ ਉਡੀਕ ਕਰਾਂਗੇ।
ਯਥਾ ਜੋਗ ਦੀਜੇ ਅਸਵਾਰੀ,
ਤੇ ਸਾਰਿਆਂ ਦੇ ਚੜਨ ਵਾਸਤੇ ਜਿਤਨਾ ਵੀ ਸਾਰਾ ਸੰਗ ਹੈ ਨਾਲ ਚੱਲਣ ਵਾਲਾ, ਸਾਰਿਆਂ ਦੇ ਚੜਨ ਵਾਸਤੇ ਜਥਾ ਜੋਗ ਜਿਹੜੀਆਂ ਸਵਾਰੀਆਂ ਹਨ ਉਹ ਸਾਰਿਆਂ ਨੂੰ ਦੇਣੀਆਂ, ਸਾਰਿਆਂ ਨੂੰ ਸਵਾਰੀਆਂ ਤੇ ਚੜਾਉਣਾ ਕਰਨਾ।
ਆਨੋ ਸੰਗ ਸਰਬ ਕਰ ਤਿਆਰੀ,
ਆਨੋ ਸੰਗ ਸਰਬ ਕਰ ਤਿਆਰੀ, ਹਰ ਪ੍ਰਕਾਰ ਦੇ ਨਾਲ ਸਾਰੀ ਤਿਆਰੀ ਕਰਕੇ ਸਾਰਾ ਜਿਹੜਾ ਸਾਜੋ ਸਮਾਨ ਹੈ ਉਹ ਬੈਲ ਗੱਡੀਆਂ ਤਿਆਰ ਕਰਕੇ ਉਹਨਾਂ ਤੇ ਰਖਵਾਉਣਾ, ਜਿਹੜੇ ਨਾਲ ਚੱਲਣ ਵਾਲਾ ਸੰਗ ਹੈ ਉਹਨਾਂ ਨੂੰ ਸਵਾਰੀਆਂ ਦੇਣਾ, ਇਸ ਪ੍ਰਕਾਰ ਦੇ ਨਾਲ ਸਾਰੀ ਚੰਗੀ ਤਰ੍ਹਾਂ ਤਿਆਰੀ ਕਰਕੇ
ਵਿਧੀ ਚੰਦ ਸੁਨ ਗਮਨਿਓ ਤੂਰਨ।
ਉਹ ਸਾਰੇ ਸੰਗ ਨੂੰ ਨਾਲ ਲੈ ਕੇ ਆਓ, ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਦੀ ਇਹ ਆਗਿਆ ਪਾ ਕੇ ਭਾਈ ਵਿਧੀ ਚੰਦ ਜੀ ਬੜੀ ਛੇਤੀ ਦੇ ਨਾਲ ਸਦਨ ਘਰ ਵੱਲ ਨੂੰ ਗਏ ਹਨ।
ਕਰਿਓ ਸੁਨਾਏ ਹੁਕਮ ਗੁਰ ਪੂਰਨ।
ਸਤਿਗੁਰੂ ਪਾਤਸ਼ਾਹ ਜੀ ਨੇ ਜੋ ਹੁਕਮ ਭਾਈ ਵਿਧੀ ਚੰਦ ਜੀ ਨੂੰ ਕਰਕੇ ਭੇਜਿਆ ਹੈ, ਗੁਰੂ ਪਾਤਸ਼ਾਹ ਜੀ ਦਾ ਹੁਕਮ ਆ ਕੇ ਭਾਈ ਵਿਧੀ ਚੰਦ ਜੀ ਨੇ ਘਰ ਦੇ ਵਿਚ ਸਾਰਿਆਂ ਨੂੰ ਸੁਣਾਉਣਾ ਕੀਤਾ ਭਾਵ ਦੱਸਣਾ ਕੀਤਾ ਹੈ।
ਦੋਹਰਾ ਸੁਨ ਮਰਵਾਹੀ ਨਾਨਕੀ ਘਰ ਕੀ ਵਸਤ ਸਮਾਰ।
ਮਾਤਾ ਮਰਵਾਹੀ ਜੀ ਤੇ ਮਾਤਾ ਨਾਨਕੀ ਜੀ, ਜਦੋਂ ਭਾਈ ਵਿਧੀ ਚੰਦ ਨੇ ਗੁਰੂ ਪਾਤਸ਼ਾਹ ਜੀ ਦਾ ਇਹ ਆ ਕੇ ਹੁਕਮ ਸੁਣਾਇਆ ਤੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਮਾਤਾ ਮਰਵਾਹੀ ਜੀ ਮਾਤਾ ਨਾਨਕੀ ਜੀ ਨੇ ਜੋ ਘਰ ਦਾ ਸਾਜੋ ਸਮਾਨ ਸੀ ਉਹ ਸਾਰਾ ਸੰਭਾਲਣਾ ਕੀਤਾ ਹੈ।
ਵਿਧੀ ਚੰਦ ਕੇ ਹੱਥ ਕਰ ਲਾਦੀ ਸਕਟ ਮਜਾਰ।
ਉਹ ਸਾਰਾ ਜਦੋਂ ਸਾਜੋ ਸਮਾਨ ਇਕੱਠਾ ਕਰਕੇ ਬੰਨ ਲਿਆ ਤੇ ਭਾਈ ਵਿਧੀ ਚੰਦ ਜੀ ਨੇ ਆਪਣੇ ਹੱਥਾਂ ਦੇ ਨਾਲ ਉਹ ਜਿਹੜਾ ਸਮਾਨ ਸੀ ਉਹ ਬੈਲ ਗੱਡੀਆਂ ਦੇ ਵਿਚ ਰੱਖਣਾ ਕੀਤਾ ਹੈ।
ਜੋ ਪਈ ਖੇਮ ਕੋਇਰ ਸੂਰਜ ਮਲ ਦਾਰਾ।
ਖੇਮ ਕਾਰ ਸੂਰਜ ਮਲ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ, ਸੂਰਜ ਮਲ ਦੇ ਘਰ ਵਾਲੇ ਖੇਮ ਕੌਰ ਗੁਰੂ ਪਾਤਸ਼ਾਹ ਜੀ ਦੀ ਨੂੰ
ਨੁਖਾ ਗੁਜਰੀ ਦੁਤੀ ਉਧਾਰਾ।
ਤੇ ਦੂਸਰੀ ਨੂੰ ਸੀ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਹਿਲ।
ਸ਼ਿਗਰ ਚੜਾਏ ਰੁਚਰ ਜੁਗ ਡੋਰੇ।
ਤੇ ਇਹਨਾਂ ਦੋਨਾਂ ਵਾਸਤੇ ਜਿਹੜੇ ਡੋਲੇ ਤਿਆਰ ਕੀਤੇ ਸਨ, ਇਕ ਦੇ ਵਿਚ ਸੂਰਜ ਮਲ ਦੇ ਖੇਮ ਕੌਰ ਜੀ ਅਤੇ ਦੂਸਰੇ ਦੇ ਵਿਚ ਮਾਤਾ ਗੁਜਰੀ ਜੀ, ਉਹ ਸਵਾਰ ਹੋਏ ਹਨ।
ਇਕ ਸੀ ਵੈਰ ਗੰਗ ਸਰ ਓਰੇ।
ਗੰਗ ਸਰ ਸਥਾਨ ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਖੜੇ ਉਡੀਕ ਕਰ ਰਹੇ ਸਨ, ਸਾਰੇ ਤਿਆਰ ਹੋ ਕੇ ਆਪਣੇ ਆਪਣੇ ਸਵਾਰੀਆਂ ਦੇ ਵਿਚ ਸਵਾਰ ਹੋ ਕੇ ਗੰਗਸਰ ਵਾਲੇ ਸਥਾਨ ਨੂੰ ਚੱਲ ਪਏ ਹਨ।
ਦੁਇ ਥਾਸੇ ਇਕ ਪਰ ਮਰਵਾਈ।
ਤੇ ਹੁਣ ਭਾਈ ਵਿਧੀ ਚੰਦ ਜੀ ਨੇ ਦੋ ਪਾਲਕੀਆਂ ਮੰਗਵਾਈਆਂ ਹਨ ਤੇ ਇਨ੍ਹਾਂ ਦੋਨਾਂ ਪਾਲਕੀਆਂ ਦੇ ਵਿਚੋਂ ਇਕ ਪਾਲਕੀ ਦੇ ਵਿਚ ਮਾਤਾ ਮਰਵਾਹੀ ਜੀ ਸਵਾਰ ਹੋਏ ਹਨ।
ਚੜੀ ਨਾਨਕੀ ਦੂਸਰ ਮਾਈ।
ਤੇ ਦੂਸਰੀ ਪਾਲਕੀ ਦੇ ਵਿਚ ਮਾਤਾ ਨਾਨਕੀ ਜੀ ਸਵਾਰ ਹੋਏ ਹਨ।
ਸ੍ਰੀ ਗੁਰ ਦਿੱਤਾ ਸਿਅੰਦਨ ਚਰੇ।
ਤੇ ਸ੍ਰੀ ਗੁਰ ਦਿੱਤਾ ਜੀ ਉਹ ਰਥਾਂ ਤੇ ਸਵਾਰ ਹੋਏ ਹਨ।
ਸ੍ਰੀ ਹਰ ਰਾਏ ਨਿਕਟ ਥਿਰ ਕਰੇ।
ਸ੍ਰੀ ਹਰ ਰਾਏ ਜੀ ਨੂੰ ਵੀ ਬਾਬਾ ਗੁਰਦਿੱਤਾ ਜੀ ਨੇ ਆਪਣੇ ਨਾਲ ਹੀ ਰਥ ਦੇ ਵਿਚ ਬਿਠਾਉਣਾ ਕੀਤਾ ਹੈ।
ਵਿਧੀ ਚੰਦ ਸਿੱਖ ਆਦਤ ਨਾਰੀ।
ਤੇ ਭਾਈ ਵਿਧੀ ਚੰਦ ਜੀ ਤੇ ਹੋਰ ਜਿਹੜੇ ਸਖਸ ਸਿੱਖ ਸਨ, ਉਹਨਾਂ ਦੇ ਜਿਹੜੇ ਪਰਿਵਾਰ ਸਨ, ਬੀਬੀਆਂ ਸਨ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ
ਸਕਲ ਪਾਈ ਬੈਲਨ ਅਸਵਾਰੀ।
ਉਹਨਾਂ ਸਾਰਿਆਂ ਨੂੰ ਸਾਰਿਆਂ ਦੇ ਚੜਨ ਵਾਸਤੇ ਸਵਾਰੀਆਂ ਦੇ ਕੇ ਸਾਰਿਆਂ ਨੂੰ ਚੜਾਉਣਾ ਕੀਤਾ ਹੈ, ਸਾਰਾ ਸੰਗ ਜਿਹੜਾ ਇਕੱਠਾ ਕੀਤਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਚੰਦ।
ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ
ਅਣੀ ਰਾਏ ਹਿਆ ਚੜੇ ਬਿਲੰਦ।
ਤੇ ਅਣੀ ਰਾਏ ਜੀ ਇਹ ਬੜੇ ਤੇਜ ਬਲਵਾਨ ਜਿਹੜੇ ਘੋੜੇ ਹਨ, ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਬਾਬਾ ਅਣੀ ਰਾਏ ਜੀ ਇਹਨਾਂ ਘੋੜਿਆਂ ਤੇ ਸਵਾਰ ਹੋਏ ਹਨ।
ਬਾਬਕ ਗੁਰੂ ਰਬਾਬੀ ਦਾਰਾ।
ਗੁਰੂ ਘਰ ਰਬਾਬੀ ਸੀ ਬਾਬਕ, ਇਹ ਬਾਬਕ ਦੀ ਜਿਹੜੀ ਘਰਵਾਲੀ ਸੀ ਇਹਦਾ ਜਿਹੜਾ ਪਰਿਵਾਰ ਸੀ।
ਤੁਰਤ ਬੈਲ ਪਰ ਹੈ ਸਵਾਰਾ।
ਉਹ ਵੀ ਬੈਲ ਗੱਡੀਆਂ ਤੇ ਚੜੇ ਹਨ, ਸਵਾਰ ਹੋਏ ਹਨ ਚੱਲਣ ਵਾਸਤੇ।
ਵਿਧੀ ਚੰਦ ਕੋ ਨੰਦਨ ਸਿਆਨੋ।
ਤੇ ਬਾਬਾ ਵਿਧੀ ਚੰਦ ਦਾ ਪੁੱਤਰ ਜਿਹੜਾ ਬੜਾ ਸਿਆਣਾ ਸੀ, ਬੜਾ ਸੂਝਵਾਨ ਸੀ।
ਲਾਲ ਚੰਦ ਚੜਕੀਨ ਪਿਆਨੋ।
ਲਾਲ ਚੰਦ ਉਸ ਉਹ ਵੀ ਆਪਣੀ ਸਵਾਰੀ ਤੇ ਚੜਿਆ ਤੇ ਨਾਲ ਚੱਲਣ ਵਾਸਤੇ ਉਹ ਵੀ ਤਿਆਰ ਹੋਇਆ ਹੈ।
ਜਾਤੀ ਮਲਕ ਕੁਟੰਬ ਸਮੇਤਾ,
ਭਾਈ ਜਾਤੀ ਮਲਕ ਜੀ ਉਹ ਵੀ ਆਪਣੇ ਪਰਿਵਾਰ ਦੇ ਸਮੇਤ ਉਹਨਾਂ ਨੇ ਵੀ ਤਿਆਰੀ ਕੀਤੀ ਹੈ।
ਗਮਨ ਕੀਨ ਸਭ ਤਜੇ ਨਿਕੇਤਾ,
ਇਸ ਪ੍ਰਕਾਰ ਦੇ ਨਾਲ ਸਾਰੇ ਆਪੋ ਆਪਣੀਆਂ ਸਵਾਰੀਆਂ ਲੈ ਕੇ ਸਾਰੇ ਇਨ੍ਹਾਂ ਸਵਾਰੀਆਂ ਤੇ ਸਵਾਰ ਹੋਏ ਹਨ ਤੇ ਕਰਤਾਰਪੁਰ ਨਗਰ ਨੂੰ ਛੱਡ ਕੇ ਸਾਰਿਆਂ ਨੇ ਚਾਲੇ ਪਾਉਣੇ ਸ਼ੁਰੂ ਕੀਤੇ ਹਨ।
ਜੇ ਰਣ ਮਾਰੇ ਸੋ ਗੁਰਪੁਰ ਗਏ,
ਜਿਹੜੇ ਗੁਰੂ ਕੇ ਸੂਰ ਬੀਰ ਯੋਧੇ ਮੈਦਾਨੇ ਜੰਗ ਦੇ ਅੰਦਰ ਲੜਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ, ਉਹ ਸਾਰੇ ਗੁਰਪੁਰੀ ਨੂੰ ਚਲੇ ਗਏ।
ਘਾਇਲ ਹੁੰਦੇ ਕਸ਼ਟ ਜਿਨ ਥੀਏ,
ਜਿਹੜੇ ਮੈਦਾਨੇ ਜੰਗ ਦੇ ਅੰਦਰ ਜ਼ਖਮੀ ਹੋਏ ਸਨ, ਜਿਨ੍ਹਾਂ ਦੇ ਸਰੀਰਾਂ ਤੇ ਬੜੇ ਜ਼ਖਮ ਆਏ ਸਨ,
ਸ਼੍ਰੀ ਹਰਗੋਬਿੰਦ ਨਿਕਟੇ ਆਕਾਰੇ,
ਉਹਨਾਂ ਸਾਰੇ ਜ਼ਖਮੀਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਉਣਾ ਕੀਤਾ।
ਸਭ ਤੋਂ ਕਰੁਣਾ ਦ੍ਰਿਸ਼ਟ ਨਿਹਾਰੇ,
ਸਤਿਗੁਰੂ ਪਾਤਸ਼ਾਹ ਜੀ ਦਇਆ ਦੇ ਘਰ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਇਨ੍ਹਾਂ ਜ਼ਖਮੀਆਂ ਨੂੰ ਆਪਣੇ ਪਾਸ ਬੁਲਾਇਆ, ਆਪਣੇ ਕੋਲ ਬੁਲਾ ਕੇ ਸਤਿਗੁਰੂ ਜੀ ਨੇ ਕਰੁਣਾ ਭਰੀ ਦ੍ਰਿਸ਼ਟੀ ਦੇ ਨਾਲ ਇਨ੍ਹਾਂ ਵੱਲ ਤੱਕਿਆ ਹੈ।
ਪੀੜਾ ਹਰੀ ਸਕਲ ਕੀ ਜਬੇ,
ਕਰੁਣਾ ਭਰੀ ਦ੍ਰਿਸ਼ਟੀ ਦੇ ਨਾਲ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਇਨ੍ਹਾਂ ਦੇ ਵੱਲ ਵੇਖਿਆ ਤੇ ਕਿਰਪਾ ਦੇ ਘਰ ਸਤਿਗੁਰੂ ਜੀ ਨੇ ਇਨ੍ਹਾਂ ਦੀ ਜਿਹੜੇ ਜ਼ਖਮਾਂ ਦੀ ਪੀੜ ਸੀ, ਦਰਦ ਸੀ, ਉਹ ਸਾਰੀ ਖਤਮ ਕਰ ਦਿੱਤੀ ਹੈ।
ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ।
ਕਿਰਪਾ ਨਿਧਾਨ ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਕਿਰਪਾ ਦੇ ਘਰ ਵਿਚ ਆ ਕੇ ਇਨ੍ਹਾਂ ਦੇ ਵੱਲ ਆਪਣੀ ਦ੍ਰਿਸ਼ਟੀ ਪਾਈ ਤੇ ਆਪਣਾ ਦਾਸਾਂ ਦਾ ਜਿਹੜਾ ਦੁੱਖ ਸੀ ਉਹ ਨਿਵਰਤ ਕਰ ਦਿੱਤਾ।
ਚੜ ਕਰ ਤਿਆਰੋ ਤਪੇ ਤਬੇ,
ਇਹ ਸਾਰੇ ਜਿਹੜੇ ਘਾਇਲ ਹੋਏ ਸਨ, ਜ਼ਖਮੀ ਸਨ, ਜਦੋਂ ਇਨ੍ਹਾਂ ਦੀ ਪੀੜਾ ਜਿਹੜਾ ਇਨ੍ਹਾਂ ਦਾ ਦਰਦ ਸੀ ਸਤਿਗੁਰ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਦੂਰ ਕਰ ਦਿੱਤਾ ਤੇ ਇਹ ਵੀ ਆਪਣੇ ਆਪਣੇ ਸਵਾਰੀਆਂ ਲੈ ਕੇ ਘੋੜਿਆਂ ਤੇ ਸਵਾਰ ਹੋਏ ਹਨ, ਰਥਾਂ ਆਦਿਕ ਤੇ ਸਵਾਰ ਹੋ ਕੇ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਚੱਲਣ ਵਾਸਤੇ ਤਿਆਰ ਵਰ ਤਿਆਰ ਹਨ।
ਜੈ ਸਤਿਗੁਰ ਸਭ ਦਲ ਜੁੱਤ ਖਰੇ,
ਤੇ ਜਿੱਥੇ ਸਤਿਗੁਰ ਪਾਤਸ਼ਾਹ ਜੀ ਗੰਗਸਰ ਵਾਲੇ ਸਥਾਨ ਤੇ ਆਪਣੇ ਦਲ ਦੇ ਸਮੇਤ ਚੱਲਣ ਵਾਸਤੇ ਤਿਆਰ ਬਰ ਤਿਆਰ ਖੜੇ ਹਨ।
ਤਿਆਰ ਹੋਏ ਤੈ ਆਵਨ ਕਰੇ,
ਤੇ ਹੁਣ ਇਹ ਜਿਹੜੇ ਸਾਰੇ ਜ਼ਖਮੀ ਹੋਏ ਹੋਏ ਗੁਰੂ ਕੇ ਸੂਰਬੀਰ ਸਨ, ਇਹ ਸਾਰੇ ਹੁਣ ਤਿਆਰ ਹੋ ਕੇ ਉਸ ਸਥਾਨ ਤੇ ਜਿੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਚਾਲੇ ਪਾਉਣੇ ਸਨ, ਉਹ ਗੰਗਸਰ ਵਾਲੇ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਆ ਮਿਲੇ ਹਨ ਤਿਆਰੀ ਕਰਕੇ।
ਗੁਰ ਘਰ ਕੇ ਸਮਾਜ ਵੱਡ ਭਾਰੇ,
ਗੁਰੂ ਘਰ ਦਾ ਜਿਹੜਾ ਸਾਜੋ ਸਮਾਨ ਸੀ ਬੜਾ ਭਾਰੀ ਸੀ, ਬਹੁਤ ਆਤ ਗਿਣਤੀ ਦੇ ਵਿਚ ਸੀ।
ਧਰੇ ਤਾਈ ਸਰਬ ਸੰਭਾਰੇ,
ਬੜੇ ਚੰਗੀ ਤੇਰੇ ਦੇ ਨਾਲ ਉਹ ਸਾਰਾ ਜਿਹੜਾ ਸੰਭਾਲ ਕੇ ਨਾਲ ਲਿਜਾਣ ਦਾ ਜਿਹੜਾ ਉਹ ਰਥਾਂ ਦੇ ਵਿਚ ਬੈਲ ਗੱਡੀਆਂ ਦੇ ਵਿਚ ਰੱਖਣਾ ਕੀਤਾ ਹੈ।
ਲੈ ਸਭ ਇਨ ਕੋ ਸੰਗ ਲਵਾਯੋ,
ਤੇ ਸਭ ਇਨ ਕੋ ਸੰਗ ਲਵਾਯੋ, ਇਸ ਪ੍ਰਕਾਰ ਦੇ ਨਾਲ ਬਾਬਾ ਬਿਧੀ ਚੰਦ ਜੀ ਨੇ ਸਾਰਾ ਸੰਗ ਤਿਆਰ ਕਰਕੇ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਇੱਕ ਜਿਹੜਾ ਦਲ ਹੈ ਇਕੱਠਾ ਕਰਨਾ ਕੀਤਾ ਹੈ।
ਬਿਧੀ ਚੰਦ ਗੁਰ ਕੇ ਡਿੱਗ ਆਇਓ,
ਸਾਰੇ ਸੰਗ ਨੂੰ ਨਾਲ ਲੈ ਕੇ ਭਾਈ ਬਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਆਏ ਹਨ।
ਹੱਥ ਜੋੜ ਸਭ ਗਾਥ ਬੁਝਾਈ,
ਤੇ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਸਾਥ ਭਾਈ ਬਿਧੀ ਚੰਦ ਜੀ ਨੇ ਜੋ ਸਾਰੇ ਹਰ ਪ੍ਰਕਾਰ ਦੇ ਨਾਲ ਤਿਆਰ ਕਰਕੇ ਸਾਰਿਆਂ ਦਾ ਸੰਗ ਜੋ ਨਾਲ ਲੈ ਕੇ ਆਏ ਹਨ, ਉਹ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਦੱਸਣਾ ਕੀਤਾ ਹੈ।
ਪ੍ਰਭ ਜੀ ਚੱਲ ਆਏ ਸਮੁਦਾਈ,
ਸਤਿਗੁਰੂ ਜੀ ਹੇ ਪ੍ਰਭੂ ਕਿਰਪਾ ਨਾਲ ਸਤਿਗੁਰੂ ਜੀ ਸਾਰੇ ਚੱਲ ਕੇ ਤਿਆਰ ਬਰ ਤਿਆਰ ਹੋ ਕੇ ਆਪੋ ਆਪਣੀਆਂ ਸਵਾਰੀਆਂ ਤੇ ਸਵਾਰ ਹੋ ਕੇ ਚੱਲ ਕੇ ਆਪ ਜੀ ਪਾਸ ਪਹੁੰਚ ਗਏ ਹਨ।
ਜੇਤੇ ਸਕਟਨ ਪਰ ਲੱਦ ਗਏ
ਤੇ ਜਿਤਨਾ ਸਮਾਨ ਸੀ ਉਹ ਬੈਲ ਗੱਡੀਆਂ ਤੇ ਜਿਹੜਾ ਲੱਦਿਆ ਗਿਆ ਹੈ,
ਜਿਤਕ ਸਮਾਜ ਸੰਗ ਕਰ ਲਏ
ਜਿਤਨਾ ਕੁ ਸਮਾਨ ਜਿਤਨਾ ਕੁ ਆਸਾਨੀ ਦੇ ਨਾਲ ਲੱਦਿਆ ਜਾ ਸਕਦਾ ਸੀ, ਜੋ ਜਥਾ ਯੋਗ ਵਰਤਨ ਯੋਗ ਹੈ ਉਹ ਸਮਾਨ ਸਾਰਾ ਅਸੀਂ ਸੰਭਾਲ ਕੇ ਲੱਦ ਲਿਆ ਹੈ।
ਤੀਰ ਮਲ ਕੋ ਕਯੋ ਕਨੇਰੇ
ਤੇ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਸਤਿਗੁਰ ਪਾਤਸ਼ਾਹ ਜੀ ਨੂੰ ਦੱਸਣ ਲੱਗੇ ਕਿ ਸਾਰਾ ਸਾਜੋ ਸਮਾਨ ਲੈ ਆਂਦਾ ਜੋ ਵਰਤਨ ਯੋਗ ਸੀ ਸਾਰਾ ਸੰਗ ਇਕੱਠਾ ਹੋ ਗਿਆ, ਪਰ ਜੋ ਬਾਬਾ ਧੀਰ ਮਲ ਜੀ ਹਨ ਅਸੀਂ ਉਹਨਾਂ ਨੂੰ ਬੜਾ ਕਿਹਾ ਕਿ ਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਚੱਲਣ ਵਾਸਤੇ ਹੁਕਮ ਕੀਤਾ ਹੈ।
ਸੋਨੇ ਆਇਵ ਰਾਵਰ ਨੇਰੇ
ਸਤਿਗੁਰੂ ਜੀ ਉਸਨੇ ਆਪ ਜੀ ਦੀ ਆਗਿਆ ਨਹੀਂ ਮੰਨੀ, ਉਹ ਆਪ ਜੀ ਦੇ ਪਾਸ ਨਹੀਂ ਆਇਆ ਚੱਲ ਕੇ।
ਕਹਿਤ ਸੁਤ ਜੋ ਨ ਪੁਰ ਕਰ ਤਾਰ
ਉਹ ਕਹਿੰਦਾ ਬਾਬਾ ਧੀਰਮਲ ਕਹਿੰਦੇ ਹਨ ਕਿ ਮੈਂ ਕਰਤਾਰਪੁਰ ਇਹ ਨਗਰ ਛੱਡ ਕੇ ਨਹੀਂ ਜਾਵਾਂਗਾ, ਮੈਂ ਤਾਂ ਇੱਥੇ ਹੀ ਰਵਾਂਗਾ, ਇਹ ਕਰਤਾਰਪੁਰ ਦਾ ਨਗਰ ਨੂੰ ਮੈਂ ਤਿਆਗਾਂਗਾ ਨਹੀਂ ਛੱਡਾਂਗਾ ਨਹੀਂ।
ਰਹਿਓ ਸਮਾਜ ਸੋਲੇਓ ਸੰਭਾਰ
ਸਤਿਗੁਰੂ ਪਾਤਸ਼ਾਹ ਜੀ ਜਿਹੜਾ ਬਾਕੀ ਸਮਾਨ ਬਚਿਆ ਸੀ ਉਹ ਸਾਰਾ ਸਮਾਨ ਧੀਰ ਮਲ ਨੇ ਸੰਭਾਲ ਲਿਆ ਹੈ।
ਮੈਂ ਚਾਹਤ ਚਿਤ ਸੰਗ ਤੁਮਾਰਾ
ਉਹ ਤੁਹਾਡਾ ਸੰਗ ਨਹੀਂ ਕਰਨਾ ਚਾਹੁੰਦਾ, ਤੁਹਾਡੇ ਨਾਲ ਨਹੀਂ ਜਾਣਾ ਚਾਹੁੰਦਾ, ਉਸਨੇ ਇਨਕਾਰ ਕਰ ਦਿੱਤਾ ਹੈ।
ਬਕਰ ਬਾਕ ਪ੍ਰਤੀਕੂਲੇ ਉਚਾਰਾ
ਤੇ ਹੋਰ ਵੀ ਉਸਨੇ ਤੁਹਾਡੇ ਖਿਲਾਫ਼ ਮਾੜੇ ਚੰਗੇ ਜਿਹੜੇ ਆਪ ਸ਼ਬਦ ਬੋਲੇ ਹਨ।
ਨਿਜ ਮਾਤਾ ਕੋ ਰਾਖਿਓ ਪਾਸ
ਤੇ ਨਿਜ ਮਾਤਾ ਜਿਹੜੇ ਉਹਦੇ ਮਾਤਾ ਜੀ ਹਨ ਆਪਣੀ ਮਾਤਾ ਨੂੰ ਵੀ ਉਹਨਾਂ ਨੇ ਆਪਣੇ ਪਾਸ ਹੀ ਰੱਖ ਲਿਆ, ਉਹਨਾਂ ਨੂੰ ਵੀ ਨਹੀਂ ਆਉਣ ਦਿੱਤਾ, ਆਪਣੇ ਕੋਲ ਹੀ ਰੱਖਣਾ ਕੀਤਾ ਹੈ।
ਕਹਿ ਬੋ ਬਿਦ ਕੀ ਪ੍ਰੀਤੀ ਆਵਾਸ
ਕਹਿਣ ਲੱਗੇ ਇਹ ਜਿਹੜਾ ਨਗਰ ਹੈ ਇਹ ਨਗਰ ਦੇ ਨਾਲ ਮੇਰੀ ਬੜੀ ਪ੍ਰੀਤ ਬਣੀ ਹੋਈ ਹੈ, ਬੜੀ ਪ੍ਰੀਤ ਜੁੜੀ ਹੋਈ ਹੈ, ਮੈਂ ਨਗਰ ਨੂੰ ਤਿਆਗ ਨਹੀਂ ਸਕਦਾ।
ਪਟਨ ਅਮਾਰੇ ਨਗਰ ਵਸਾਇਓ
ਜਿਹੜੇ ਸਾਡੇ ਵੱਡੇ ਵਡੇਰੇ ਸਨ ਉਹਨਾਂ ਨੇ ਇਹ ਨਗਰ ਵਸਾਇਆ ਸੀ ਤੇ ਉਹਨਾਂ ਦਾ ਵਸਾਇਆ ਹੋਇਆ ਨਗਰ ਅਸੀਂ ਕਿਵੇਂ ਛੱਡ ਸਕਦੇ ਹਾਂ।
ਮਿਲ ਤੁਰਕਨ ਸੋ ਰਹੇ ਇਥਾਇਓ
ਤੇ ਹੋਰ ਵੀ ਬਾਬਾ ਧੀਰਮਲ ਜੀ ਨੇ ਕਿਹਾ, ਉਹ ਕਹਿਣ ਲੱਗੇ ਨਗਰ ਦੇ ਵਿੱਚ ਜਿਤਨੇ ਵੀ ਤੁਰਕ ਰਹਿੰਦੇ ਹਨ ਉਹਨਾਂ ਤੁਰਕਾਂ ਦੇ ਨਾਲ ਮਿਲ ਕੇ ਮੈਂ ਇੱਥੇ ਇਸ ਨਗਰ ਵਿੱਚ ਰਹਾਂਗਾ।
ਹਮਨੇ 300 ਵੈਰ ਕਮਾਵੇ
ਅਸੀਂ ਨੀ ਉਹਨਾਂ ਦੇ ਨਾਲ ਵੈਰ ਕਮਾਵਾਂਗੇ। ਗੁਰੂ ਪਾਤਸ਼ਾਹ ਜੀ ਨੇ ਬਾਦਸ਼ਾਹ ਦੇ ਨਾਲ ਆਪਣਾ ਵੈਰ ਜਿਹੜਾ ਸੀ ਕਮਾਉਣਾ ਕੀਤਾ, ਮੈਦਾਨੇ ਜੰਗ ਅੰਦਰ ਉਹਨਾਂ ਦੇ ਸੂਰ ਵੀਰਾਂ ਨੂੰ ਮਾਰਿਆ, ਪਰ ਅਸੀਂ ਇਹਨਾਂ ਤੁਰਕਾਂ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੈਰ ਨਹੀਂ ਕਮਾਵਾਂਗੇ ਤੇ ਇਹਨਾਂ ਦੇ ਨਾਲ ਮਿਲ ਕੇ ਇਸ ਨਗਰ ਦੇ ਵਿੱਚ ਹੀ ਰਹਾਂਗੇ।
ਤੁਰਕਨ ਕੇ ਅਨੁਸਾਰ ਬਿਤਾਵੇ
ਤੁਰਕਾਂ ਦੇ ਅਨੁਸਾਰ ਹੀ ਹੋ ਕੇ ਅਸੀਂ ਆਪਣਾ ਇੱਥੇ ਜਿਹੜਾ ਸਮਾਂ ਉਹ ਬਤੀਤ ਕਰਾਂਗੇ।
ਸ੍ਰੀ ਗੁਰੂ ਗ੍ਰੰਥ ਰਾਖ ਕਰ ਲੀਨੋ
ਇਹ ਸਤਿਗੁਰੂ ਜੀ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਵੀ ਬਾਬਾ ਧੀਰ ਮਲ ਜੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਉਹ ਗ੍ਰੰਥ ਵੀ ਉਹਨਾਂ ਨੇ ਆਪਣੇ ਪਾਸ ਹੀ ਰੱਖ ਲਿਆ ਹੈ।
ਗੁਪਤ ਛੁਪਾਵਨ ਕਿਤੋਂ ਕੀਨੋ
ਗੁਪਤ ਛੁਪਾਵਨ ਕਿਤੋਂ ਕੀਨੋ ਉਹਨਾਂ ਨੇ ਪਤਾ ਨੀ ਕਿਤੇ ਗੁਪਤ ਕਿੱਥੇ ਉਹ ਛੁਪਾ ਲਿਆ, ਬੜੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਲੱਭਿਆ ਨਹੀਂ।
ਖੋਜ ਰਹੇ ਸੋ ਹੱਥ ਨਾ ਆਇਓ
ਬੜੀ ਸਤਿਗੁਰੂ ਪਾਤਸ਼ਾਹ ਜੀ ਅਸੀਂ ਖੋਜ ਕੀਤੀ ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਾਵਨ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹੱਥ ਨਹੀਂ ਆਏ, ਕਿਤੇ ਸਾਨੂੰ ਨਜ਼ਰ ਨਹੀਂ ਆਏ।
ਤਾਰੋ ਕਠਨ ਕੋਠਰੇ ਲਾਇਓ
ਤੇ ਉਹਨੇ ਇੱਕ ਕੋਠਰੀ ਦੇ ਵਿੱਚ ਸਾਨੂੰ ਲੱਗਦਾ ਕਿ ਇੱਕ ਕੋਠਰੀ ਨੇ ਵਿੱਚ ਰੱਖ ਕੇ ਤੇ ਉਸ ਕੋਠਰੀ ਨੂੰ ਬੜਾ ਸਖਤ ਜਿਹੜਾ ਇੱਕ ਤਾਲਾ ਜਿਹੜਾ ਉਹ ਲਗਾ ਦਿੱਤਾ ਹੈ।
ਕਹੇ ਸੋ ਮੈਂ ਇਹ ਰਾਖਨ ਕਰੋ
ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਨਹੀਂ ਦਿੱਤਾ ਤੇ ਦੇਣ ਤੋਂ ਇਨਕਾਰ ਕਰ ਦਿੱਤਾ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਆਪਣੇ ਕੋਲ ਰੱਖਾਂਗੇ ਨਹੀਂ ਦੇਵਾਂਗੇ।
ਇਸ ਕੀ ਆਸ ਇੱਕ ਮਨ ਧਰੋ
ਇਹਨਾਂ ਦੀ ਤਾਂ ਇੱਕ ਆਸ ਹੈ ਸਾਡੇ ਮਨ ਦੇ ਵਿੱਚ। ਬਾਬਾ ਧੀਰ ਮੱਲ ਜੀ ਨੇ ਭਾਈ ਵਿਧੀ ਚੰਦ ਜੀ ਨੂੰ ਕਿਹਾ, ਕਹਿਣ ਲੱਗੇ ਕਿ ਇੱਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਸ ਸਾਡੇ ਮਨ ਦੇ ਵਿੱਚ ਅਸੀਂ ਰੱਖੀ ਹੋਈ ਹੈ।
ਜਿਸ ਤੇ ਚਲੇ ਮੋਰ ਗੁਜਰਾਨਾ
ਕਹਿਣ ਲੱਗਾ ਜਿਹਦੇ ਨਾਲ ਸਾਡਾ ਗੁਜ਼ਾਰਾ ਚੱਲੇਗਾ, ਸਾਡਾ ਗੁਜ਼ਰਾਨ ਹੋਵੇਗਾ, ਇਹਨਾਂ ਦੀ ਇੱਕ ਆਸ ਹੈ ਸਾਨੂੰ।
ਖਾਨ ਪਾਨ ਕੋ ਖਰਚ ਮਾਨਾ
ਜ਼ਿੰਦਗੀ ਦੇ ਵਿੱਚ ਆਪਣਾ ਗੁਜ਼ਾਰਾ ਕਰਨ ਦੇ ਵਾਸਤੇ, ਖਾਣ ਪਾਣ ਵਾਸਤੇ, ਖਾਣ ਵਾਸਤੇ, ਪਹਿਨਣ ਵਾਸਤੇ ਹਰ ਵਸਤੂਆਂ ਦੀ ਜ਼ਰੂਰਤ ਹੈ ਤੇ ਉਹਨਾਂ ਤੇ ਬਹੁਤ ਖਰਚ ਆਉਂਦਾ, ਬੜੀ ਧਨ ਦੀ ਲੋੜ ਹੁੰਦੀ ਹੈ ਤੇ ਇਸ ਕਰਕੇ ਅਸੀਂ ਇਹ ਨਹੀਂ ਦੇਵਾਂਗੇ, ਇਸ ਨਾਲ ਸਾਡਾ ਗੁਜ਼ਾਰਾ ਚੱਲੇਗਾ।
ਜੋਰ ਪਾਏ ਕਰ ਹੋਏ ਬਖੇਰਾ
ਸਤਿਗੁਰੂ ਜੀ ਜੇ ਅਸੀਂ ਉਹਨਾਂ ਦੇ ਨਾਲ ਜੋਰ ਪਾਉਂਦੇ ਕੱਕਾ ਸ਼ਾਹੀ ਕਰਦੇ ਤੇ ਉੱਥੇ ਬਖੇੜਾ ਜਿਹੜਾ ਸੀ ਉਹ ਵੱਧ ਜਾਣਾ ਸੀ।
ਕਹੋ ਤੋਲੇ ਆਵੇ ਇਸ ਬੇਰਾ
ਜੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਆਗਿਆ ਕਰੋ, ਆਪ ਜੀ ਦਾ ਹੁਕਮ ਹੋਵੇ ਤੇ ਅਸੀਂ ਹੁਣੇ ਜਾ ਕੇ ਲੈ ਆਉਂਦੇ ਹਾਂ।
ਸ੍ਰੀ ਹਰਗੋਬਿੰਦ ਲੱਖੀ ਖੁਟਾਈ
ਤੇ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬਾਬਾ ਧੀਰ ਮੱਲ ਦੀ ਜਿਹੜੀ ਮਨ ਦੀ ਅੰਦਰ ਦੀ ਖੁਟਾਈ ਸੀ ਉਹ ਸਾਰੀ ਜਾਣਨਾ ਕੀਤੀ।
ਅਗਰ ਤੁਰਕ ਟਿਗ ਪੱਤਰ ਪਠਾਈ
ਤੇ ਮਨ ਦੇ ਵਿੱਚ ਇਹਨਾਂ ਨੇ ਜਾਣ ਲਿਆ ਕਿ ਤੁਰਕਾਂ ਦੇ ਨਾਲ ਮਿਲ ਕੇ ਇਹ ਚਿੱਠੀ ਪੱਤਰ ਕਰੇਗਾ, ਗਾਂ ਆਉਣ ਵਾਲੇ ਸਮੇਂ ਦੇ ਵਿੱਚ ਬਖੇੜਾ ਜਿਹੜਾ ਵਧਾਵੇਗਾ। ਸਤਿਗੁਰ ਪਾਤਸ਼ਾਹ ਜੀ ਨੇ ਇਹਦੇ ਮਨ ਦੀ ਜਿਹੜੀ ਖੁਟਾਈ ਸੀ ਉਸ ਨੂੰ ਜਾਣ ਲਿਆ ਹੈ।
ਬਹੁਰ ਭਵਿੱਖਤ ਕਰੇ ਅਪਰਾਧੂ
ਬਹੁਰ ਭਵਿੱਖਤ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜਾ ਵੱਡਾ ਅਪਰਾਧ ਕਮਾਵੇਗਾ ਗੁਰੂ ਘਰ ਦੇ ਨਾਲ।
ਯਥਾ ਸੋ ਪ੍ਰਿਥਿਆ ਪ੍ਰਥਮੇ ਅਸਾਧੂ
ਸਤਿਗੁਰੂ ਪਾਤਸ਼ਾਹ ਜੀ ਨੇ ਜਾਣਿਆ ਕਿ ਜਿਵੇਂ ਪਹਿਲਾਂ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਘਰ ਦੇ ਨਾਲ ਬੜਾ ਵੈਰ ਕਮਾਇਆ, ਬੜਾ ਧਰੋਹ ਕਮਾਉਣਾ ਕੀਤਾ, ਉਸੇ ਪ੍ਰਕਾਰ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਧੀਰ ਮੱਲ ਵੀ ਗੁਰੂ ਘਰ ਦੇ ਨਾਲ ਵੈਰ ਵਿਰੋਧਤਾ ਕਰੇਗਾ, ਅਪਰਾਧ ਕਮਾਵੇਗਾ।
ਅਬ ਸਜਾਏ ਜੇ ਕਛੂ ਦਿਵਾਵੇ
ਸਤਿਗੁਰੂ ਪਾਤਸ਼ਾਹ ਜੀ ਨੇ ਮਨ ਦੇ ਅੰਦਰ ਵਿਚਾਰਿਆ ਕਿ ਜੇ ਹੁਣ ਅਸੀਂ ਨੂੰ ਧੀਰ ਮੱਲ ਨੂੰ ਕੋਈ ਸਜ਼ਾ ਦਵਾਉਂਦੇ ਹਾਂ
ਨੀਕੀ ਨਹੀਂ ਕਿਸੂ ਮਨ ਪਾਵੇ
ਤੇ ਉਹ ਕਿਸੇ ਨੂੰ ਵੀ ਚੰਗੀ ਨਹੀਂ ਲੱਗੇਗੀ, ਕਿਸੇ ਦੇ ਮਨ ਨੂੰ ਵੀ ਉਹ ਚੰਗਾ ਨਹੀਂ ਲੱਗੇਗਾ ਜੇਕਰ ਇਸ ਨੂੰ ਕੋਈ ਸਜ਼ਾ ਦਿੱਤੀ ਤਾਂ।
ਹੋਏ ਅਦਤ ਹੀ ਅਵਗੁਨਿਆਰੋ
ਤੇ ਹੋਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਤੋਂ ਵੱਧ ਔਗਣ ਕਰੇਗਾ, ਔਗਣਿਆਰਾ ਹੋ ਜਾਵੇਗਾ।
ਤਉ ਅੰਤ ਕੋ ਐ ਹਮਾਰੋ
ਇਸ ਪ੍ਰਕਾਰ ਦੇ ਨਾਲ ਜਿਹੜਾ ਇਹਦਾ ਅੰਤ ਸਮਾਂ ਆਵੇਗਾ, ਗੁਰੂ ਘਰ ਦੇ ਨਾਲ ਵੈਰ ਵਿਰੋਧਤਾ ਕਰੇਗਾ।
ਇਤਿਆਦਕ ਬੋਰੀ ਦੇ ਵਿਚਾਰੀ
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਇਸ ਸਮੇਂ ਦੀ ਵਿਚਾਰ ਕੀਤੀ।
ਸ੍ਰੀ ਹਰਗੋਬਿੰਦ ਗਿਰਾ ਉਚਾਰੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਪਣੇ ਮੁਖ ਤੋਂ ਬੋਲੇ ਹਨ
ਕੁਛ ਨੇ ਕਹੋ ਚੈ ਸੋ ਕਰੇ
ਭਾਈ ਵਿਧੀ ਚੰਦ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਵਿਧੀ ਚੰਦ ਜੀ ਇਸ ਨੂੰ ਕੁਛ ਵੀ ਨਾ ਕਹੋ, ਇਹ ਜੋ ਮਨ ਦੇ ਅੰਦਰ ਇਹਦੇ ਆਉਂਦੀ ਹੈ ਜੋ ਵੀ ਇਹ ਕਰਨਾ ਚਾਹੁੰਦਾ ਇਹਨੂੰ ਕਰਨ ਦਿਓ, ਕੁਛ ਵੀ ਨਾ ਇਸ ਨੂੰ ਕਹਿਣਾ ਕਰੋ।
ਗੁਰ ਘਰ ਸੋ ਇਹ ਮੇਲ ਨਾ ਧਰੇ
ਇਹ ਗੁਰੂ ਘਰ ਦੇ ਨਾਲ ਕਿਸੇ ਪ੍ਰਕਾਰ ਦੇ ਨਾਲ ਵੀ ਮੇਲ ਨਹੀਂ ਕਰੇਗਾ, ਆਪਣਾ ਮੇਲ ਮਿਲਾਪ ਨਹੀਂ ਰੱਖੇਗਾ।
ਪ੍ਰਥਮ ਪ੍ਰਿਥਕ ਪ੍ਰਿਥਿਆ ਜਿਮ ਪਇਓ
ਹੁਣ ਭਾਈ ਵਿਧੀ ਚੰਦ ਜੀ ਨੂੰ ਦੱਸ ਰਹੇ ਹਨ ਗੁਰੂ ਪਾਤਸ਼ਾਹ ਜੀ, ਕਹਿਣ ਲੱਗੇ ਪਹਿਲਾਂ ਜਿਵੇਂ ਪ੍ਰਿਥੀ ਚੰਦ ਨੇ ਸਾਰਾ ਵੈਰ ਕਮਾਇਆ, ਗੁਰੂ ਘਰ ਦੇ ਨਾਲ ਕੋਈ ਮੇਲ ਮਿਲਾਪ ਨਹੀਂ ਰੱਖਿਆ,
ਤਿਮ ਏ ਰਹੇ ਅਪਰ ਮਗ ਲਿਓ,
ਤਿਮਰ ਇਹ ਰਹੇ ਅਪਰ ਮਗ ਲਿਓ, ਤੇ ਆਉਣ ਵਾਲੇ ਸਮੇ ਦੇ ਵਿਚ ਇਹ ਧੀਰ ਮਲ ਵੀ ਉਸੇ ਤਰ੍ਹਾਂ ਹੀ ਕਰੇਗਾ, ਗੁਰੂ ਘਰ ਦੇ ਨਾਲ ਮੇਲ ਮਿਲਾਪ ਨਹੀਂ ਰੱਖੇਗਾ, ਸਰੂ ਵੈਰ ਵਿਰੋਧੀ ਨੀਤੀ ਅਪਣਾਏਗਾ।
ਸੁਨ ਵਿਧੀਏ ਕਰ ਜੋਰ ਅਲਾਇਓ,
ਇਹ ਬਾਬਾ ਵਿਧੀ ਚੰਦ ਨੇ ਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ, ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਕਹਿਣਾ ਕੀਤਾ,
ਤੁਮ ਆਇਸ ਲੇ ਗ੍ਰੰਥ ਲਖਾਇਓ,
ਦੋਵੇਂ ਹੱਥ ਜੋੜ ਕੇ ਭਾਈ ਵਿਧੀ ਚੰਦ ਜੀ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਜੀ ਤੁਹਾਡੀ ਆਗਿਆ ਪਾ ਕੇ ਤੁਹਾਡੇ ਹੁਕਮ ਦੇ ਅਨੁਸਾਰ ਇਹ ਗ੍ਰੰਥ ਦੀ ਜਿਹੜੀ ਲਿਖਾਈ ਸੀ ਉਹ ਸ਼ੁਰੂ ਕੀਤੀ ਸੀ, ਲਿਖਵਾਉਣਾ ਸ਼ੁਰੂ ਕੀਤਾ ਸੀ।
ਨਹੀਂ ਸੰਪੂਰਨ ਅਬ ਲੋ ਪਇਓ,
ਅਜੇ ਤੱਕ ਜਿਹੜਾ ਇਹ ਗ੍ਰੰਥ ਹੈ ਸੰਪੂਰਨ ਨਹੀਂ ਹੋਇਆ, ਜਿਹੜਾ ਗ੍ਰੰਥ ਲਿਖਣਾ ਸ਼ੁਰੂ ਕੀਤਾ ਗਿਆ ਸੀ ਸਤਿਗੁਰੂ ਜੀ, ਜਿਹੜਾ ਬਾਬਾ ਧੀਰਮਲ ਜੀ ਨੇ ਰੱਖ ਲਿਆ ਆਪਣੇ ਪਾਸ, ਉਹ ਆਪ ਜੀ ਦੇ ਆਗਿਆ ਦੇ ਨਾਲ ਹੁਕਮ ਦੇ ਨਾਲ ਲਿਖਣਾ ਸ਼ੁਰੂ ਕੀਤਾ ਸੀ, ਪਰ ਇਹ ਗ੍ਰੰਥ ਅਜੇ ਤੱਕ ਸੰਪੂਰਨ ਨਹੀਂ ਹੋਇਆ।
ਰਾਗ ਬਿਲਾਵਲ ਲੋ ਲਿਖ ਲਿਓ,
ਤੇ ਰਾਗ ਬਿਲਾਵਲ ਤੱਕ ਹੀ ਜਿਹੜੀ ਬਾਣੀ ਸੀ ਇਸ ਗ੍ਰੰਥ ਦੇ ਵਿਚ ਦਰਜ ਕੀਤੀ ਗਈ ਹੈ, ਲਿਖੀ ਗਈ ਹੈ।
ਆਦੇ ਰਹੇ ਸੋ ਜਾਨੀ ਪਰੈ,
ਆਗੇ ਆਦੋ ਰਹੇ ਸੋ ਜਾਨੀ ਪਰੈ, ਭਾਵ ਕੇ ਅੱਧੀ ਜਿਹੜੀ ਬਾਣੀ ਹੈ ਉਹ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਲਿਖੀ ਗਈ ਦਰਜ ਕੀਤੀ ਗਈ ਹੈ, ਅੱਧੀ ਬਾਣੀ ਜਿਹੜੀ ਅਜੇ ਲਿਖਣ ਵਾਲੀ ਬਾਕੀ ਰਹਿੰਦੀ ਹੈ।
ਦੇਬੋ ਇਹ ਨਹੀਂ ਕਿਸ ਕਰੈ,
ਤੇ ਹੁਣ ਕਿਸੇ ਪ੍ਰਕਾਰ ਦੇ ਨਾਲ ਵੀ ਇਹ ਗ੍ਰੰਥ ਨਹੀਂ ਦੇਵੇਗਾ।
ਸ਼੍ਰੀ ਹਰਗੋਬਿੰਦ ਪੌੜੇ ਉਚਾਰੇ,
ਜਦੋਂ ਇਸ ਪ੍ਰਕਾਰ ਦੇ ਨਾਲ ਭਾਈ ਵਿਧੀ ਚੰਦ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਦੱਸਣਾ ਕੀਤਾ ਕਿ ਇਸ ਗ੍ਰੰਥ ਦੇ ਵਿਚ ਅਜੇ ਅੱਧੀ ਬਾਣੀ ਦਰਜ ਕਰਨ ਵਾਲੀ ਰਹਿੰਦੀ ਹੈ, ਤੇ ਬਾਬਾ ਧੀਰ ਮਲ ਜੀ ਨੇ ਗ੍ਰੰਥ ਦੇਣ ਤੋਂ ਇਨਕਾਰ ਕਰ ਦਿੱਤਾ, ਸਤਿਗੁਰੂ ਜੀ ਹੁਣ ਕਿਵੇਂ ਕਰਾਂਗੇ, ਉਹ ਬਾਣੀ ਅਜੇ ਦਰਜ ਨਹੀਂ ਹੋਈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਵਾਕ ਉਚਾਰਨ ਕੀਤਾ, ਕਹਿਣ ਲੱਗੇ,
ਗੁਰੂ ਗ੍ਰੰਥ ਲਿਖੀਏ ਜਗ ਸਾਰੇ,
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਗ ਦੇ ਵਿਚ ਬਹੁਤ ਸਾਰੇ ਜਿਹੜੇ ਗੁਰੂ ਗ੍ਰੰਥ ਹਨ ਉਹ ਲਿਖੇ ਜਾਣਗੇ, ਬਾਣੀ ਦਰਜ ਹੋਵੇਗੀ।
ਪੁਰ ਪੁਰ ਗ੍ਰਾਮਨ ਘਰ ਘਰ ਹੋਏ,
ਪੁਰ ਪੁਰ ਨਗਰ ਨਗਰ ਦੇ ਵਿਚ ਸ਼ਹਿਰਾਂ ਸ਼ਹਿਰਾਂ ਦੇ ਵਿਚ ਘਰਾਂ ਘਰਾਂ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ, ਬਹੁਤਾਤ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਜਾਵੇਗੀ।
ਪਠੈ ਸੁਨੇ ਜੈ ਕੈ ਸਭ ਕੋਏ,
ਜਿੱਥੇ ਕਿੱਥੇ ਵੀ ਗੁਰੂ ਕੇ ਸਿੱਖ ਹੋਣਗੇ ਉਥੇ ਉਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ, ਤੇ ਗੁਰੂ ਕੇ ਸਿੱਖ ਆਪਸ ਦੇ ਵਿਚ ਮੈਲ ਮਿਲ ਬੈਠ ਕੇ ਬਾਣੀ ਪੜਨਗੇ ਤੇ ਬਾਣੀ ਸੁਣਨਗੇ।
ਬਹੁਤ ਸਮੋ ਐਸੋ ਹੋਏ ਜਾਏ,
ਬਹੁਤ ਸਾਰੇ ਥੋੜੇ ਸਮੇ ਦੇ ਅੰਦਰ ਇਹ ਸੰਸਾਰ ਦੇ ਵਿਚ ਐਸਾ ਹੋ ਜਾਵੇਗਾ।
ਜਗਤ ਰਾਜ ਅਮ ਸਿੱਖ ਕਮਾਏ,
ਕੋਈ ਸਮਾਂ ਅੱਗੇ ਐਸਾ ਆਵੇਗਾ ਜਿਸ ਸਿੱਖ ਸਮੇ ਦੇ ਵਿਚ ਗੁਰੂ ਕੇ ਸਿੱਖਾਂ ਦਾ ਰਾਜ ਕਾਇਮ ਹੋਵੇਗਾ, ਗੁਰੂ ਕੇ ਸਿੱਖ ਰਾਜ ਕਰਨਗੇ।
ਦੇਸ਼ ਵਿਦੇਸ਼ਨ ਵਧੇ ਪ੍ਰਤਾਪ,
ਦੇਸ਼ਾਂ ਵਿਦੇਸ਼ਾਂ ਦੇ ਵਿਚ ਜਿੱਥੇ ਕਿੱਥੇ ਵੀ ਸਿੱਖੀ ਦਾ ਜਿਹੜਾ ਪ੍ਰਤਾਪ ਹੈ ਉਹ ਬਹੁਤ ਵਧੇਗਾ।
ਵਾਹੇ ਗੁਰੂ ਕਹੋ ਜਾਪੇ ਜਾਪ,
ਜਿੱਥੇ ਕਿੱਥੇ ਵੀ ਗੁਰੂ ਕੇ ਸਿੱਖ ਦੇਸ਼ਾਂ ਵਿਦੇਸ਼ਾਂ ਦੇ ਵਿਚ ਬੈਠੇ ਹੋਣਗੇ ਉਥੇ ਹੀ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨਗੇ, ਜਾਪ ਕਰਨਗੇ।
ਇਸ ਤੇ ਆਦ ਜੇ ਗੁਰ ਘਰ ਦਰੋਹੀ,
ਇਸ ਤੇ ਆਦ ਜੇ ਗੁਰ ਘਰ ਦਰੋਹੀ, ਇਸ ਤੋਂ ਬਿਨਾਂ ਜਿਹੜੇ ਗੁਰੂ ਘਰ ਦੇ ਨਾਲ ਧਰੋਕ ਮਾਣ ਵਾਲੇ ਹਨ, ਗੁਰੂ ਘਰ ਦੇ ਦੋਖੀ ਹਨ,
ਸਭ ਅਨੁਸਾਰ ਤਿੰਨੋ ਕੇ ਹੋਈ।
ਸਤਿਗੁਰੂ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਕਿ ਭਾਈ ਵਿਧੀ ਚੰਦ ਜੀ ਆਉਣ ਵਾਲੇ ਸਮੇ ਦੇ ਵਿਚ ਜਿਹੜੇ ਇਹ ਗੁਰੂ ਘਰ ਦੇ ਨਾਲ ਹੁਣ ਦੋਖੀ ਹਨ, ਗੁਰੂ ਘਰ ਦੇ ਨਾਲ ਦੋਖ ਕਮਾਉਣ ਵਾਲੇ ਹਨ, ਵੈਰ ਕਮਾਉਣ ਵਾਲੇ ਹਨ, ਆਉਣ ਵਾਲੇ ਸਮੇਂ ਦੇ ਵਿਚ ਗੁਰੂ ਘਰ ਦੇ ਅਨੁਸਾਰੀ ਹੋ ਜਾਣਗੇ, ਗੁਰੂ ਘਰ ਦੇ ਨਾਈ ਹੋ ਕੇ ਵਿਚਰਨਗੇ।
ਏਪੀ ਗ੍ਰੰਥ ਜੋਰ ਕੋ ਪਾਏ,
ਇਹ ਜਿਹੜਾ बाबा धीर माल जी ने ग्रंथ अपने पास रख लिया नहीं दिता, समा आवेगा वो भी जोर पाके
ले है अपने निकट मंगाए।
ए भी ग्रंथ आपा अपने कोल मंगवा लवांगे भाई बिड़ी चंद जी, अगे समा आवेगा
इन सिखन के होए अधीन।
इन्हां दी जड़ी अगे अंश वंश होवेगी, जेकर ओ सिखां दे अधीन होके विचरेगी, सिखां दे अनुसारी होके चलेगी।
करे जीव का अपनी पीन।
ते ओ जड़ी हुण बाबा धीर मल दे मन दे अंदर ए बनिया होया कि पता नहीं साडी उपजीविका किवें चलेगी, गुरु ग्रंथ साहिब जी उन्हां ने अपने कोल रख लै कि साडे जीवन दा निर्वाह होवेगा। पर जेकर सिखां दे अनुसारी होके विचरण गए, सिखां दे न्यायी होके विचरण गए, ते इन्हां दी जिहड़ी जीविका उह बड़े सौखे तरीके दे नाल ते बड़ी चंगे तरीके दे नाल चलेगी उपजीविका।
इम कै सतगुर त्यारी कीन।
इस प्रकार दे नाल सतगुर पातशाह जी ने बचन कह के हुण चलण दी जिहड़ी सारी तैयारी है उह कीती है।
बीती जाम जामनी तीन।
इस प्रकार दे नाल जिहड़ी रात दा समा उह बतीत होया चलदिआं
जै कैपुर मैं जरे मसाल।
हुण जिथे किथे भी चारे पासे मसालां जिहड़ियां जगदियां नजर आउंदियां हन, चारे पासे इन्हां मसालां दी जिहड़ी रोशनी हो फैली हुई है।
आए जाए वो वस्त समाल।
जितने भी मनुख आउंदे जांदे हन, नाल चलन वाले हन, ओ सारे आपो अपनियां वस्तां दी संभाल करके नाल चले हन।
गुरजे खरे ता लग सारे।
सतगुरु पातशाह जी जिस स्थान ते सारे संग नूं इकट्ठा करन दे वास्ते गंगसर वाले स्थान ते खड़े हन, उस स्थान ते
चार मता भी दिपे उदारे।
ते सारे आन पहुंचे ते सारे पासे झाड़ ते जिहड़ियां मताबियां हन ओ जगाईयां गईयां, मशालां जिहड़ियां जगाईयां गईयां हन रोशनी दे वास्ते।
तिमर बिना से भयो प्रकाश।
तिमर बिना से जिहड़ा हनेरा सी इन्हां मताबियां दे नाल, इन्हां मशालां दे जगण दे नाल, ओ जिहड़ा हनेरा सी जिहड़ा चला गया, चारे पासे प्रकाश हो गया, रोशनी ही रोशनी हो गई।
जन दिन मन ही चढ़ियो आकाश।
मानो जिवें किते रात दे समय दे वे सूरज चढ़ गया होवे ते हनेरा चला गया होवे, इस तरह प्रकाश हो गया।
सर्वयान जब इकट्ठे पाए।
इस प्रकार दे नाल जदों सारे चल के तैयारी करके चलन वाले स्थान ते कठे हुए हन,
कह के भले संभारन किए।
कह के सारिया नू भली प्रकार दे नाल सारा समान सी जड़ा साजो समान संभाल के सारिया नू कठे करके हुन चलन वास्ते तैयारी कीती है।
सगरो गुर कुटुंब चले आयो।
जितना भी सतगुरु पातशाह जी दा परिवार सी, सारा परिवार भी चल के गंगसर वाले स्थान ते आन पहुंचिया है।
संग सिख सेना समुदाय।
जितने में गुरु के सिख सूर वीर सन, सतगुरु पातशाह जी दी जिहड़ी सेना सी, ओ सारे सिख जिहड़े सारे इकट्ठ जिहड़ा समुदाय मिलके ओ भी सारे आन पहुंचे हन।
पृथक पृथक सब पूजन कीने।
पृथक पृथक सब पूजन कीने। हौली हौली चल के सारे इस स्थान ते आन पहुंचे हन।
पुन पर स्थान हेत चित दीने।
हुण सारिया ने इथो प्रस्थान चलन दी जिहड़ी ओ तैयारी कीती है। सारा जिहड़ा सतगुरु पातशाह जी दा परिवार सी, सारे गुरु के सूर वीर जोधे सारा साजो समान नाल लैके गंगसर वाले स्थान ते इकट्ठे होए हन, ते हुण सारा संग इकट्ठा करके सतगुरु पातशाह जी ने इथो हुण कीरतपुर साहिब दी पावन धरती वल नूं चाले पाउणे हन। इह प्रसंग आपां कल नूं सरवण करांगे, इतिहास कल दे प्रसंग दे अंदर सरवण करांगे। समय दे मुताबिक समाप्ति है। गुर इतिहास दी विचार करदियां होईयां बेअंत भुल्लां दी खिमा करनी, भुल्लां ना चितारनियां, सतगुरु पातशाह जी दे चरणां च अरदास करनी, सतगुरु पातशाह जी सुमत प्रदान करन। वाहे गुरु वाहे गुरु। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਹੇ ਪੂਰਨ ਹੇ ਸਰਬਮ ਹੇ ਸੰਗ ਹੈ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਕੇ ਸਦਾ ਵਿਵੇਕ
ਹੇ ਅਪਰੰਪਰ ਹਰ ਹਰ
ਹੈ ਪੀਓਣ ਆਰ
ਹੇ ਸੰਤ ਕਾ ਸਦਾ ਸੰਗ
ਦਾਰਾ ਆਧਾਰ
ਹੇ ਠਾਕੁਰ ਹਾਂ ਦਾਸ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜਾ ਨਾਮ ਦਾਨ
ਕੋਈ ਐ ਪਰੋਏ
ਆਏ ਪ੍ਰਭ ਸ਼ਰਨਾਗਤ
ਕਿਰਪਾ ਨਿਤ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ
ਉਤਰੇ ਪਾਰ
ਜੋ ਸ਼ਰਦਾ ਕਰ ਸੇਵੰਦ
ਉਰ ਪਾਰ ਉਤਾਰ ਨਿਆਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਦਾ ਕਰ ਸੇਵੰਦ
ਉਰ ਪਾਰ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।